ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਇੱਕ ਆਵਹਿ ਇੱਕ ਜਾਵਹਿ ਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ, ਜਿਸ ਦਾ ਪ੍ਰਵਾਹ ਸਾਰਾ ਵੀ ਚੱਲ ਰਿਹਾ ਹੈ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਹਰ ਰੋਜ਼ ਆਪਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੀ ਕਥਾ ਬਖਸ਼ੀ ਕੀਤੀ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਜਿਸ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਤੋਂ ਸਰਵਣ ਕਰ ਲਿਆ, ਇਹਦੀਆਂ ਪਹਿਲੀਆਂ ਤੁਕਾਂ ਦੇ ਵਿੱਚ ਹੀ ਨਾਮ ਤੋਂ ਵਿਹੀਣੇ ਜਿਹੜੇ ਹਨ ਉਹਨਾਂ ਦੀ ਕੀ ਹਾਲਤ ਹੈ, ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਕੈਸੀ ਗਤੀ ਹੁੰਦੀ। ਇਹ ਸ਼ੁਰੂ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੋ ਤੁਕਾਂ ਦੇ ਵਿੱਚ ਹੀ ਇਹ ਸਿਧਾਂਤ ਸਾਰਾ ਕਥਨ ਕੀਤਾ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਹੈ, ਇਹ ਰਾਗਣੀ ਹੈ, ਵੈਸੇ ਵੀ ਇਹਦਾ ਹੀ ਸੰਗਿਆ ਰਾਗ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਮ੍ਰਿਤ ਰਸਨਾ ਤੋਂ ਗੁਰਰਸਨਾ ਅੰਮ੍ਰਿਤ ਬੋਲਦੀ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਕਿ ਮਨਮੁੱਖਾਂ ਦੀ ਬੇਮੁੱਖਾਂ ਦੀ ਜੋ ਪਰਮਾਤਮਾ ਤੋਂ ਮੁਨਕਰਨ ਉਹਨਾਂ ਦੀ ਕੀ ਹਾਲਤ ਹੈ।
ਇੱਕ ਆਵੇ ਹੈ ਇੱਕ ਜਾਵੇ ਹੈ ਆਈ।
ਇਹਦੇ ਵਿੱਚ ਕਥਨ ਕੀਤਾ ਕਿ ਹੇ ਭਾਈ, ਜਿਹੜੇ ਪਰਮੇਸ਼ੁਰ ਤੋਂ ਬੇਮੁੱਖ ਹਨ, ਪਰਮਾਤਮਾ ਦਾ ਨਾਮ ਨਹੀਂ ਜਪਦੇ, ਮਨੁੱਖਾ ਸਰੀਰ ਪ੍ਰਾਪਤ ਹੋਇਆ, ਉਹ ਇੱਕ ਤਾਂ ਜਨਮ ਧਾਰ ਕੇ ਸੰਸਾਰ ਵਿੱਚ ਆਵ ਹੈ ਆਉਂਦੇ ਹਨ, ਅਤੇ ਇੱਕ ਆਈ ਆਏ ਹੋਏ ਮਰ ਕੇ ਜੂਨਾਂ ਦੇ ਵਿੱਚ ਜਾਵ ਹੈ ਜਾਂਦੇ ਨੇ। ਤੋ ਇਸ ਕਰਕੇ ਇਸੇ ਤੁਕ ਦੇ ਵਿੱਚ ਫਿਰ ਹੋਰ ਸਿਧਾਂਤ ਰੱਖਿਆ। ਦੁਬਾਰੇ ਬੋਲੋ ਜੀ ਤੁਕ।
ਇੱਕ ਆਵ ਹੈ ਇੱਕ ਜਾਵ ਹੈ ਆਈ।
ਇਹਨਾਂ ਦੇ ਅੰਦਰ ਮਾਇਆ ਦੀ ਇੱਛਾ ਆਈ ਹੋਈ ਹੈ, ਉਹ ਆਉਂਦੇ ਜਾਂਦੇ ਰਹਿੰਦੇ ਨੇ, ਜਾਂ ਇੱਕ ਆਵ ਹੈ ਇੱਕ ਜਾਵ ਹੈ ਆਈ। ਇੱਕ ਜਨਮ ਧਾਰ ਕੇ ਆਉਂਦੇ ਨੇ, ਇੱਕ ਮਰ ਕੇ ਜਾਵੇ ਜਾਂਦੇ ਨੇ, ਫਿਰ ਜਨਮ ਧਾਰ ਕੇ ਆਈ ਆਉਂਦੇ ਹਨ। ਇਉਂ ਹਲਟ ਦੀਆਂ ਟੰਡਾਂ ਵਾਂਗੂ 84 ਲੱਖ ਜੂਨਾਂ ਦਾ ਗੇੜ ਉਹਨਾਂ ਦੇ ਗਲ ਪਿਆ ਰਹਿੰਦਾ ਹੈ।
ਇੱਕ ਹਰ ਰਾਤੇ ਰਹਿ ਸਮਾਈ।
ਕਹਿੰਦੇ ਮਹਾਰਾਜ ਛੁੱਟਦਾ ਵੀ ਹੈ ਕੋਈ? ਕਹਿੰਦੇ ਹਾਂ। ਕੌਣ? ਕਹਿੰਦੇ ਇੱਕ ਮਹਾਤਮਾ ਨੇ, ਸਿਮਰਨ ਕਰਨ ਵਾਲੇ ਜੋ ਬੰਦਗੀ ਕਰਨ ਵਾਲੇ ਗੁਰਮੁਖ ਨੇ, ਉਹ ਗੁਰਮੁਖ ਮਹਾਤਮਾ ਜਨ ਹਰੀ ਪਰਮੇਸ਼ਰ ਦੇ ਰੰਗ ਵਿੱਚ ਰਾਤੇ ਰੰਗੇ ਹੋਏ ਤੇ ਉਸ ਦੇ ਵਿੱਚ ਸਮਾਈ ਅਭੇਦ ਹੋਏ ਰਹਿੰਦੇ ਨੇ। ਭਾਵ ਕਿ ਇੱਥੇ ਵੀ ਉਹ ਵਾਹਿਗੁਰੂ ਦੇ ਵਿੱਚ ਉਹਨਾਂ ਦੀ ਸੁਰਤ ਲੀਨ ਰਹਿੰਦੀ ਹੈ। ਸਰੀਰ ਤਿਆਗਣ ਤੋਂ ਬਾਅਦ ਜਿਉਂ ਜਲ ਮੈਂ ਜਲ ਆਏ ਖਟਨਾਨਾ ਤੋਂ ਜੋਤੀ ਸੰਗ ਜੋਤ ਸਮਾਨ, ਉਹਨਾਂ ਵਾਸਤੇ ਤਾਂ ਐਸਾ ਹੈ ਮਿਟ ਗਏ ਗਵਨ ਪਾਏ ਵਿਸਰਾਨ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਉਹ ਵਾਹਿਗੁਰੂ ਆਪਣੇ ਚ ਲੀਨ ਕਰ ਲੈਂਦਾ।
ਇੱਕ ਧਰਨ ਗਗਨ ਵਹਿ ਠੌਰ ਨਾ ਪਾਵੇ।
ਇੱਕ ਅਜਿਹੇ ਪਾਪ ਕਰਨ ਵਾਲੇ ਪਾਪੀ ਪੁਰਸ਼ ਨੂੰ ਜੋ ਧਰਨ ਨਾਮ ਹੈ ਧਰਤੀ ਦਾ, ਧਰਤੀ ਤੇ ਗਗਨ ਆਕਾਸ਼ ਦਾ ਨਾਮ ਹੈ, ਧਰਤੀ ਤੇ ਆਕਾਸ਼ ਦੀਆਂ ਜੂਨਾਂ ਦੇ ਵਿੱਚ ਠੌਰ ਨਾਮ ਹੈ, ਠਹਿਰਨ ਦਾ ਟਿਕਾਣਾ ਨਹੀਂ ਮਿਲਦਾ ਉਹਨਾਂ ਨੂੰ, ਉਹ ਨਾ ਪਾਵ ਹੈਂਠ ਰਹਿਣਾ ਨਹੀਂ ਪਾ ਸਕਦੇ। ਇੱਕ ਧਰਨ ਗਗਨ ਹੈ ਠੌਰ ਨਾ ਪਾਵ ਹੈ, ਧਰਤੀ ਅਤੇ ਆਕਾਸ਼ ਦੀਆਂ ਜੂਨਾਂ ਉਹਨਾਂ ਨੂੰ ਝਲਦੀਆਂ ਨਹੀਂ ਹਨ, ਕਿਤੇ ਟਿਕਾਣਾ ਨਹੀਂ ਮਿਲਦਾ ਜਿਹੜੇ ਨਾਮ ਤੋਂ ਟੁੱਟ ਗਏ।
ਸੇ ਕਰਮਹੀਣ ਹਰ ਨਾਮ ਨਾ ਧਿਆਵਹਿ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਨ ਕਰਦੇ ਹੈ, ਉਹ ਕਰਮਹੀਣ ਸ੍ਰੇਸ਼ਟ ਕਰਮਾਂ ਤੋਂ ਹੀਣੇ ਜਣੀ ਮੰਦੇ ਭਾਗਾਂ ਵਾਲੇ ਕਹੇ ਜਾ ਸਕਦੇ ਹੈ, ਜੋ ਕਦਾਚਿਤ ਵੀ ਹਰੀ ਪਰਮੇਸ਼ਰ ਦੇ ਨਾਮ ਨੂੰ ਉਹ ਧਿਆਉਂਦੇ ਨਹੀਂ ਹੈ, ਨਾ ਧਿਆਵੇ ਨਹੀਂ ਧਿਆਉਂਦੇ ਹਨ।
ਗੁਰ ਪੂਰੇ ਤੇ ਗਤ ਮਿਤ ਪਾਈ,
ਇਹ ਭਾਈ ਪੂਰੇ ਪੂਰਨ ਸਤਿਗੁਰਾਂ ਤੋਂ ਬਿਨਾਂ ਉਸ ਵਾਹਿਗੁਰੂ ਦੀ ਗਤ ਪ੍ਰਾਪਤੀ ਦੀ, ਇਹ ਅੱਗੇ ਮਹਾਰਾਜ ਕਹਿੰਦੇ ਨੇ ਵੀ ਉਹਦੀ ਮਿਤ ਜਿਹੜੀ ਮਰਿਆਦਾ ਹੈ ਤੇ ਉਹ ਨਹੀਂ ਪਾਈ ਜਾਂਦੀ, ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਜੇ ਇਹ ਮਰਿਆਦਾ ਪਾਈ ਨੇ ਗੁਰ ਪੂਰੇ ਤੇ ਗਤ ਮਿਤ ਪਾਈ, ਉਹਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਤੇ ਉਸ ਤਰ੍ਹਾਂ ਉਹ ਕਠਿਨ ਹੈ ਪ੍ਰਾਪਤ ਹੋਣਾ। ਐਸਾ ਜੋ ਵਾਹਿਗੁਰੂ ਹੈ,
ਇਹੋ ਸੰਸਾਰ ਵਿਖਵਤ ਅਤ ਭੌਜਲ,
ਇਹ ਸੰਸਾਰ ਸੰਸਿਆਂ ਦਾ ਘਰ ਜਗਤ ਜਿਹੜਾ ਹੈ, ਵਿਖ ਨਾਮ ਜ਼ਹਿਰ ਦਾ ਹੈ। ਇਹ ਵਿਖਵਤ ਦਾ ਮਤਲਬ ਹੈ ਵਿਉਹ ਦੀ ਨਿਆਈ ਹੈ, ਅਤ ਸ਼ਬਦ ਅਤਿਅੰਤ, ਭੌਜਲ ਭੈਦਾਇਕ ਪਾਣੀ ਦੇ ਨਾਲ ਭਰਿਆ ਹੋਇਆ ਹੈ। ਜੈ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਗੁਤ ਪੈ ਅਕਸ ਮਾਤਰ ਪੈ ਸਾਥ, ਸੱਤ ਕਿਸਮ ਦੇ ਡਰ ਇਹਨੂੰ ਵਿਆਪ ਰਹੇ ਹਨ।
ਗੁਰ ਸਬਦੀ ਹਰ ਪਾਰ ਲਗਾਏ,
ਜੋ ਗੁਰ ਸਤਿਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਦੇ ਹੈ ਉਹਨਾਂ ਨੂੰ ਹਰੀ ਪਰਮੇਸ਼ਰ ਮੁਕਤੀ ਰੂਪ ਕਿਨਾਰੇ ਤੇ, ਜਾਣੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੰਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜਿਨ ਕੋ ਆਪ ਲਈ ਪ੍ਰਭ ਮੀਲ,
ਜਿਨ ਜਿਨ੍ਹਾਂ ਦੇ ਤਾਈ ਪਰਮੇਸ਼ਰ ਆਪ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ।
ਜਿਨ ਕੋ ਕਾਲ ਨਾ ਸਾਕੇ ਪੀਲ,
ਉਹਨਾਂ ਨੂੰ ਕਾਲ ਜਮ ਕਾਲ ਜਿਹੜਾ ਉਹ ਕਦਾਚਿਤ ਵੀ ਪੇਲ ਨਾ ਦਬਾਉਣ ਦਾ ਹੁੰਦਾ, ਦਬਾ ਨਹੀਂ ਸਕਦਾ, ਤੇ ਇਸ ਕਰਕੇ ਉਹ ਫਿਰ ਇਸ ਤੋਂ ਮੁਕਤ ਹੋ ਜਾਂਦੇ ਨੇ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਕਾਮ ਕ੍ਰੋਧ ਆਦਿ ਦੁਸ਼ਮਣ ਵੀ ਟਲ ਜਾਂਦੇ ਨੇ ਤੇ ਕਾਲ ਵੀ ਟਲ ਜਾਂਦਾ ਹੈ।
ਗੁਰਮੁਖ ਨਿਰਮਲ ਰਹਿ ਪਿਆਰੇ,
ਪਰਮੇਸ਼ੁਰ ਦੇ ਪਿਆਰੇ ਜਿਹੜੇ ਗੁਰਮੁਖ ਜਨ, ਉਹ ਮਾਇਆ ਜਿਹੜੀ ਹੈ ਅਤੇ ਹਉਮੈ ਜਾਂ ਬੇਕਾਰ ਇਤਿਆਦਿਕ ਇਹਨਾਂ ਤੋਂ ਨਿਰਮਲ ਉਜਲ ਪਵਿੱਤਰ ਰਹਿ ਰਹਿੰਦੇ ਹਨ।
ਜੋ ਜਲ ਅੰਬ ਉਪਰ ਕਮਲ ਨਿਰਾਰੇ,
ਹੁਣ ਇੱਥੇ ਜਲ ਵੀ ਆ ਗਿਆ ਤੇ ਅੰਬ ਵੀ ਆ ਗਿਆ, ਅਰਥ ਪਾਣੀ ਦਾ ਹੀ ਹੈ ਦੋਨੇ ਥਾਂ ਤੇ, ਜਲ ਵੀ ਪਾਣੀ ਨੂੰ ਕਹਿੰਦੇ ਨੇ ਅੰਬ ਵੀ ਪਾਣੀ ਨੂੰ ਕਹਿੰਦੇ ਨੇ। ਇਹਦੀ ਲਵੰਤਣਾ ਫਿਰ ਇਸ ਤਰ੍ਹਾਂ ਹੁੰਦੀ ਹੈ ਜਿਉਂ ਜਿਵੇਂ ਕਮਲ ਦਾ ਫੁੱਲ ਤਲਾਅ ਦੇ ਜਲ ਨਾਮ ਪਾਣੀ ਦਾ ਪਾਣੀ ਦੇ ਵਿੱਚ ਉਹ ਖੜਾ ਹੈ, ਪਰ ਜਿਹੜਾ ਤਲਾਅ ਦਾ ਪਾਣੀ ਹੈ ਉਹ ਤੋਂ ਨਿਰਲੇਪ ਹੀ ਖੜਾ, ਪਾਣੀ ਉਹਨੂੰ ਕਮਲ ਫੁੱਲ ਨੂੰ ਭਿਉਂ ਨਹੀਂ ਸਕਦਾ। ਇਹਦੀ ਡੰਡੀ ਵਿੱਚ ਇੰਨੀ ਲਚਕ ਹੈ ਵੀ ਜਿੰਨਾ ਮਰਜ਼ੀ ਪਾਣੀ ਆ ਜਾਵੇ, ਜਿੰਨਾ ਪਾਣੀ ਆ ਜਾਂਦਾ ਉਨੀ ਵੱਧ ਜਾਂਦੀ ਹੈ। ਆ ਜਦੋਂ ਫਲੱਡ ਆਏ ਨਾ ਉਸ ਵੇਲੇ ਇਹ ਤਜਰਬੇ ਹੋ ਚੁੱਕੇ ਨੇ ਵੀ ਉਹ ਡੁੱਬਿਆ ਨਹੀਂ ਸੀ ਕਮਲ। ਉਹ ਕਮਲਾਂ ਦੀ ਬਗੀਚੀ 'ਚ ਮੈਂ ਜਾ ਕੇ ਦੇਖਿਆ ਸੀ, ਪੁੱਛਿਆ ਉਹਨਾਂ ਨੂੰ ਜਿਨ੍ਹਾਂ ਦੀ ਬਗੀਚੀ ਸੀ, ਮੈਂ ਕਿਹਾ ਵੀ ਪਾਣੀ ਆ ਗਿਆ ਸੀ ਰਾਤ ਹੀ ਰਾਤ, ਦੋ ਦੋ ਫੁੱਟ ਤਿੰਨ ਤਿੰਨ ਫੁੱਟ ਪਾਣੀ ਚੜ੍ਹ ਗਿਆ। ਉਹ ਕਹਿੰਦੇ ਕਮਲ ਨਹੀਂ ਡੁੱਬਦਾ ਹੁੰਦਾ, ਨਿਰਲੇਪ ਹੀ ਰਹਿੰਦਾ। ਤੇ ਅੰਬ ਫਿਰ ਪਾਣੀ ਦਾ ਨਾਮ ਹੈ, ਇਹ ਤਾਂ ਹੋ ਗਿਆ ਹੇਠਾਂ ਤੇ ਤਲਾਅ 'ਚ ਖੜਾ ਪਾਣੀ ਜਿਹੜਾ ਉੱਪਰ ਤੋਂ ਵਰਸਦਾ ਬੱਦਲਾਂ ਰਾਹੀਂ। ਕੀ ਫਿਰ ਕਮਲ ਇਹਦੇ 'ਚ ਵੀ ਨਹੀਂ ਭਿੱਜਦਾ? ਕਮਲ ਇਹਦੇ 'ਚ ਵੀ ਨਹੀਂ ਭਿੱਜਦਾ, ਉਹ ਹਰ ਬੂੰਦ ਜਿਹੜੀ ਤਿਲ ਕੇ ਡਿੱਗ ਜਾਂਦੀ ਹੈ ਸੁੱਕੇ ਦਾ ਸੁੱਕਾ ਹੀ ਰਹਿੰਦਾ, ਇਹ ਪ੍ਰਮਾਣ ਦਿੱਤਾ ਮਹਾਰਾਜ। ਇਸ ਕਰਕੇ ਵੀ ਕਮਲ ਜਿਵੇਂ ਨਾ ਤਾਂ ਉੱਪਰਲੇ ਪਾਣੀ ਨਾਲ ਜਿਹੜਾ ਬੱਦਲਾਂ ਤੋਂ ਵਰਦਾ ਬਰਸਾਤ ਦਾ ਪਾਣੀ ਉਹਨੂੰ ਛੋਹਦਾ ਹੀ ਨਹੀਂ ਹੈ, ਸੁੱਕੇ ਦਾ ਸੁੱਕਾ ਹੀ ਰਹਿੰਦਾ, ਨਿਰਲੇਪ ਰਹਿੰਦਾ। ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ, ਇਹ ਤਾਂ ਸੀ ਪ੍ਰਮਾਣ। ਗੁਰਮੁਖ ਜਨ ਸੰਸਾਰ ਦੇ ਪਦਾਰਥਾਂ ਰੂਪੀ ਜਿਹੜਾ ਪਾਣੀ ਹੈ, ਮਾਤ ਲੋਕ ਦੇ ਜਿੰਨੇ ਜਿਹੜੇ ਪਦਾਰਥ ਨੇ ਜਿਹੜੇ ਬਹੁਤੇ ਮਨ ਨੂੰ ਖਿੱਚਦੇ ਆ, ਉਹਨਾਂ ਦੇ ਵਿੱਚ ਕੁਝ ਇਹੋ ਜਿਹੇ ਪਦਾਰਥ ਨੇ ਜੋ ਮੰਦੀ ਵਾਸ਼ਨਾ ਦੇ ਸੰਕਲਪ ਰੂਪ ਹੋ ਕਰਕੇ ਫੁਰਦੇ ਆ। ਕਹਿੰਦੇ ਪਦਾਰਥਾਂ ਦਾ ਪਾਣੀ ਮਾਤ ਲੋਕ ਦਾ, ਉਹਦੇ ਵਿੱਚ ਐਂ ਰਹਿੰਦੇ ਨੇ ਜਿਉਂ ਕਮਲ ਰਹਿ ਵਿੱਚ ਪਾਣੀ। ਉੱਪਰ ਤੋਂ ਪਾਣੀ ਕਿਹੜਾ ਵਰਸਦਾ? ਸਵਰਗ ਆਦਿ ਦੇ ਅਪਸ਼ਰਾਂ ਦੇ ਜਾਂ ਸਵਰਗ ਦੇ ਜਿਹੜੇ ਪਦਾਰਥ ਨੇ, ਸਵਰਗ ਆਕਾਸ਼ ਦੇ ਵਿੱਚ ਮੰਨਿਆ, ਉੱਪਰ ਮੰਨਿਆ ਹੈ, ਉਹ ਵੀ ਕਹਿੰਦੇ ਇਹਨਾਂ ਨੂੰ ਲਵਾਏ ਮਾਨ ਨਹੀਂ ਕਰ ਸਕਦੇ। ਜਿਹੜਾ ਪਾਣੀ ਉਪਰੋਂ ਵਰਦਾ ਸਵਰਗ ਆਦਿ ਸੁੱਖ ਉਹ ਇਉਂ ਰਹਿੰਦੇ ਨੇ, ਬਿਰਤੀ ਉਹਨਾਂ ਦੀ ਨਿਰਲੇਪ ਰਹਿੰਦੀ ਹੈ। ਅਤੇ ਇਹ ਕਮਲ ਫੁੱਲ ਦਾ ਦਿਸਤਾਨ ਦੇ ਕੇ ਸਤਿਪੁਰਸ਼ਾਂ ਦੀ ਅਵਸਥਾ ਦੱਸੀ ਹੈ ਗੁਰਮੁਖਾਂ ਦੀ।
ਬੁਰਾ ਭਲਾ ਕਹੋ ਕਿਸ ਨੂੰ ਕਹੀਏ,
ਵੀ ਬੁਰਾ ਭਲਾ ਤਿਚਰ ਆਖਦਾ, ਜਿਚਰ ਹੈ ਜੁਹਮਾ, ਜਿਹਨਾਂ ਚ ਦਵੈਸ ਦੇ ਵਿੱਚ ਉਹਨਾਂ ਚਿਰ ਬੁਰਾ ਭਲਾ ਕਹੂਗਾ। ਜਿਹਨੂੰ ਭਲਾ ਕਹਿ ਰਿਹਾ ਉਹਦੇ ਨਾਲ ਪ੍ਰੇਮ ਹੈ, ਜਿਹਨੂੰ ਬੁਰਾ ਕਹਿ ਰਿਹਾ ਉਹਦੇ ਨਾਲ ਨਫ਼ਰਤ ਹੈ। ਜਦੋਂ ਨਾ ਨਫ਼ਰਤ ਰਹੀ ਨਾ ਪ੍ਰੇਮ ਰਿਹਾ, ਫਿਰ ਬੁਰਾ ਭਲਾ ਕਿਹਨੂੰ ਕਹੂਗਾ। ਫਿਰ ਕਹੋ ਦੱਸਣਾ ਕਰੋ ਕਿ ਗੁਰਮੁਖ ਜਨ ਬੁਰਾ ਮੰਦਾ ਭਲਾ ਕਿਸ ਨੂੰ ਚੰਗਾ ਕਿਹਦੇ ਤਾਂ ਹੀ ਕਹਿਣਗੇ। ਭਾਵ ਕੀ ਹੈ ਵੀ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ ਹਨ।
ਜਿਸ ਬ੍ਰਹਮ ਗੁਰਮੁਖ ਸਤ ਲਹੀਐ,
ਉਹਨਾਂ ਨੂੰ ਸਾਰਿਆਂ ਦੇ ਵਿੱਚ ਬ੍ਰਹਮ ਦਿਸ ਰਿਹਾ, ਬ੍ਰਹਮ ਦਿਸਿਆ, ਬ੍ਰਹਮ ਸੁਣੀਐ, ਏਕ ਏਕ ਬਖਾਣੀ ਹੈ। ਗੁਰਮੁਖ ਜਨਾਂ ਨੂੰ ਸੱਚ ਸੱਚੇ ਪਰਮੇਸ਼ਵਰ ਨੂੰ ਲਹੀਆ ਲਖਣਾ ਕੀਤਾ, ਇਸ ਕਰਕੇ ਉਹਨਾਂ ਨੇ ਸਾਰੇ ਬ੍ਰਹਮ ਹੀ ਦਿਸਿਆ, ਦ੍ਰਿਸ਼ਟੀ ਆ ਰਿਹਾ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਇਹ ਉਹਨਾਂ ਦੀ ਅਵਸਥਾ ਹੋ ਗਈ।
ਅਕਥ ਕਥਾ ਗੁਰਮਤ ਵਿਚਾਰ,
ਇਹ ਭਾਈ ਗੁਰਮਤ ਗੁਰਾਂ ਦੀ ਸਿੱਖਿਆ ਦੀ ਵਿਚਾਰ ਦੁਆਰਾ, ਅਕਥ ਕਥਨ ਤੋਂ ਜੋ ਰਹਿਤ ਸਰੂਪ ਹੈ ਪਰਮੇਸ਼ਵਰ ਦਾ, ਤੇ ਉਸ ਰੂਪ ਦਾ ਕਥੋ ਕਥਨ ਕਰੋ। ਅਕਥਨ ਤੋਂ ਰਹਿਤ ਹੈ ਫਿਰ ਜੀ ਉਹ ਕਿਸ ਤਰ੍ਹਾਂ ਕਥਿਆ ਜਾਊਗਾ। ਉਹ ਕਹਿੰਦੇ ਵੀ ਸ਼ਕਤੀ ਬਿਰਤੀ ਦੁਆਰਾ ਤਾਂ ਅਕਥ ਹੈ, ਲੱਖਣਾ ਬਿਰਤੀ ਦੁਆਰਾ ਕਥਨ ਦੇ ਵਿੱਚ ਆਉਂਦਾ। ਇਸ ਪ੍ਰਕਾਰ ਫਿਰ ਉਹ ਅਸ਼ੁੱਧ ਮਨ ਕਰਕੇ ਅਲੱਖ ਹੈ, ਅਕਥਨੀ ਹੈ, ਸ਼ੁੱਧ ਮਨ ਕਰਕੇ ਕਥਿਆ ਜਾਂਦਾ। ਇਹ ਤਰੀਕਾ ਦੱਸਿਆ ਹੈ।
ਮਿਲ ਗੁਰ ਸੰਗਤ ਪਾਵੋ ਪਾਰ,
ਗੁਰੂ ਦੀ ਸੰਗਤ ਵਿੱਚ ਮਿਲ ਕੇ ਸੰਸਾਰ ਸਮੁੰਦਰ ਤੋਂ ਪਾਰ ਜੇ ਲੰਘਣੇ ਤਾਂ ਮੁਕਤੀ ਦਾ ਕਿਨਾਰਾ ਮਿਲੇਗਾ ਜਿਹੜਾ ਸਤਸੰਗਤ ਕਰਨਗੇ। ਧੰਨ ਧੰਨ ਸਤਸੰਗਤ ਜਿੱਤ ਹਰ ਰਸ ਪਾਇਆ, ਇੱਥੇ ਜਿਹੜਾ ਨਾਮ ਰਸ ਮਿਲੇਗਾ ਉਹ ਘਰ ਬੈਠਿਆਂ ਨੂੰ ਨਹੀਂ ਮਿਲ ਸਕਦਾ। ਕਈਆਂ ਦਾ ਖਿਆਲ ਹੁੰਦਾ ਜੀ ਨਾਮ ਹੀ ਜਪਣਾ ਘਰ ਬੈਠੇ ਜਪ ਲਓ। ਨਹੀਂ ਭਾਈ, ਇਹ ਜੇ ਗੁਰੂ ਨੇ ਜੋ ਸਾਨੂੰ ਦਿੱਤਾ ਹੈ ਉਹਦੇ ਅਕਸਰ ਕੋਈ ਬਾਤ ਹੈ, ਸਿਧਾਂਤ ਹੈ, ਜੇ ਸਾਡੀ ਸਮਝ ਨਹੀਂ ਆਉਂਦਾ ਤਾਂ ਉਹਦੇ 'ਤੇ ਕਿੰਤੂ ਨਹੀਂ ਕਰਨਾ ਬਣਦਾ। ਇਸ ਕਰਕੇ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂ ਗਵਾਇਓ ਕਿਹਾ। ਸਤਸੰਗਤ ਦੁਆਰਾ ਆਧਾਰ ਹੁੰਦਾ ਹੈ ਸੰਸਾਰ ਸਮੁੰਦਰ ਤੋਂ ਪਾਰ, ਪਰਲਾ ਕਿਨਾਰਾ ਕੀ ਹੈ ਮੁਕਤੀ ਦਾ, ਉਹ ਪ੍ਰਾਪਤ ਹੋ ਜਾਂਦਾ ਹੈ ਜੀ।
ਸਾਸਤ ਬੇਦ ਸੁਮਿਰਤ ਬਹੁ ਭੇਦ,
ਲੋ ਹੁਣ ਇੱਕੋ ਹੀ ਤੁਕ ਦੇ ਵਿੱਚ ਬਹੁਤ ਵੱਡਾ ਸਿਧਾਂਤ ਆ ਗਿਆ। ਸਾਸਤ ਛੇ ਨਹੇ, ਸਾਂਖ ਨਿਆਏ ਵਿਸ਼ੇਖ ਪੂਰ ਮਾਸਾ ਦੰਜਲ ਤੇ ਵਿਦਾਂਤ, ਛੇ ਇਹਨਾਂ ਦੇ ਕਰਤੇ ਵੱਖਰੇ ਵੱਖਰੇ ਨੇ, ਇਸ ਕਰਕੇ ਛੇ ਸ਼ਾਸਤਰ ਉਹਨਾਂ ਦੇ ਨਾਂ ਤੇ ਹਨ। ਕਪਲ, ਗੌਤਮ, ਕਨਾਦ, ਜੈਮਨੀ, ਪਤੰਜਲ, ਵਿਆਸ, ਇਹ ਛੇ ਜਿਨ੍ਹਾਂ ਨੂੰ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਛੇ ਕਰ, ਛੇ ਗੁਰ, ਛੇ ਉਪਦੇਸ਼, ਉਹੀ ਚੀਜ਼ ਆ ਇਹ ਜਿਹੜੇ ਛੇ ਸ਼ਾਸਤਰ ਨੇ ਔਰ ਵੇਦ ਨੇ, ਸਿਮਰਤੀਆਂ ਨੇ, ਇਹਨਾਂ ਦੇ ਵਿੱਚ ਬਹੁਤ ਆਪਸ ਵਿੱਚ ਹੀ ਭੇਦ ਨੇ, ਫਰਕ ਨੇ, ਝਗੜੇ ਨੇ ਆਪਸ ਵਿੱਚ ਹੀ। ਉਹ ਕੀ ਹੈ? ਉਹਦੇ ਵਿੱਚ ਐਸਾ ਕਿਹਾ ਹੈ ਵੀ ਫਰਕ ਕੀ ਹੈ ਇਹਨਾਂ ਦੇ ਵਿੱਚ। ਪਹਿਲਾਂ ਸ਼ਾਸਤਰਾਂ ਦੀ ਗੱਲ ਲੈਂਦੇ ਹਾਂ। ਸਾਂਖ ਸ਼ਾਸਤਰ ਹੈ ਉਹ ਰੱਬ ਨੂੰ ਹੀ ਨਹੀਂ ਮੰਨਦਾ, ਅਨੀਸ਼ਵਰਵਾਦੀ ਹੈ, ਉਹ ਕਹਿੰਦਾ ਹੈ ਹੀ ਨਹੀਂ ਰੱਬ। ਉਹਦਾ ਵੇਰਵਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਹੈ, ਕਹਿੰਦੇ ਅੰਨ ਅੰਨ ਤੇ ਹੋਤ ਜਿਉਂ ਘਾਸ ਘਾਸ ਤੇ ਹੋਏ, ਤਿਉਂ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਕੋਏ। ਕਲਗੀਧਰ ਪਾਤਸ਼ਾਹ ਦਾ ਇਹ ਉਹਦਾ ਵੇਰਵਾ ਦਿੱਤਾ ਵੀ ਇਉਂ ਕਹਿੰਦਾ ਹੈ ਉਹ। ਆਪਾਂ ਚਲੋ ਇਹਨੂੰ ਗੱਲ ਨੂੰ ਵਧਾਈਏ ਨਾ ਜ਼ਿਆਦੇ। ਇਹ ਤਾਂ ਹੈ ਅਨੀਸ਼ਵਰਵਾਦੀ। ਜਿਹੜਾ ਨਿਆਂ ਸ਼ਾਸਤਰ ਹੈ ਇਹ ਭੇਦਵਾਦੀ ਹੈ, ਅਤੇ ਜਿਹੜਾ ਕਿਉਂਕਿ ਭੇਦਵਾਦੀ ਕੀ ਹੈ, ਈਸ਼ਵਰ ਨੂੰ ਤਾਂ ਮੰਨਦਾ ਪਰ ਇੱਕ ਦੇਸ਼ ਹੀ ਮੰਨਦਾ। ਕਹਿੰਦਾ ਜਿਵੇਂ ਰਾਜਾ ਇੱਕ ਥਾਂ ਬੈਠ ਕੇ ਹਕੂਮਤ ਕਰਦਾ, ਰੱਬ ਹੀ ਇੱਕ ਥਾਂ ਬੈਠ ਕੇ ਕੰਮ ਚਲਾ ਰਿਹਾ, ਇਹ ਭੇਦਵਾਦੀ ਹੈ, ਵਿਆਪਕ ਨਹੀਂ ਮੰਨਦਾ ਰੱਬ ਨੂੰ। ਜਿਹੜਾ ਵਿਸ਼ੇਸ਼ਕ ਹੈ ਇਹ ਕਾਲਵਾਦੀ ਹੈ, ਕਹਿੰਦਾ ਸਮੇਂ ਅਨੁਸਾਰ ਜਿਵੇਂ ਖੰਡੀ ਵਾਥੂ ਅਨੇਕਾਂ ਚੀਜ਼ਾਂ ਧਰਤੀ 'ਚੋਂ ਆਪ ਜੰਮ ਪੈਂਦੀਆਂ ਹਨ, ਇਸ ਤਰ੍ਹਾਂ ਸ੍ਰਿਸ਼ਟੀ ਆਪਣੇ ਆਪ ਹੀ ਪੈਦਾ ਹੁੰਦੀ ਹੈ। ਇਹ ਇਸ ਤਰ੍ਹਾਂ ਦੇ ਭੇਦ ਨੇ ਇਹਨਾਂ ਦੇ, ਮਹਾਰਾਜ ਕਹਿੰਦੇ। ਜਿਹੜਾ ਪੂਰਵ ਮਾਸ ਹੈ ਉਹ ਕਰਮਵਾਦੀ ਹੈ, ਉਹ ਕਰਮ ਕਰਕੇ ਕਹਿੰਦਾ ਬ੍ਰਹਮਾ ਵਿਸ਼ਨੂੰ ਦੀਆਂ ਭੇਦਵਾਦੀਆਂ ਮਿਲੀਆਂ, ਕਰਮ ਕਰਕੇ ਜੀਵ ਨਰਕ ਨੂੰ ਜਾਂਦਾ, ਉਹ ਕਰਮਵਾਦੀ। ਇਸ ਕਰਕੇ ਜਿਹੜਾ ਯੋਗ ਸ਼ਾਸਤਰ ਹੈ ਪਤੰਜਲੀ ਜਿਹੜਾ ਹੈ, ਉਹ ਕਹਿੰਦਾ ਯੋਗਾਸ ਚਿਤਵਿਰਤੀ ਨਿਰੋਧਾ, ਉਹ ਕਹਿੰਦਾ ਦਸਮ ਦੁਆਰ ਪ੍ਰਾਣ ਠਹਿਰਾਉਣ ਤੋਂ ਬਿਨਾਂ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਉਹ ਪ੍ਰਾਣਾਯਾਮ ਨੂੰ ਮੁੱਖ ਰੱਖਦਾ, ਉਹ ਯੋਗਵਾਦੀ ਹੈ ਵੀ ਯੋਗ ਕਰੋ ਤਾਂ ਭਲਾ ਹੋ ਸਕਦਾ। ਸਰੀਰ ਨੂੰ ਤੰਦਰੁਸਤ ਰੱਖਣ ਵਾਲੇ ਤੇ ਤਾਂ ਠੀਕ ਸੀ ਗੱਲ ਇਹ, ਰੱਬ ਨੂੰ ਮਿਲਣ ਦੀ ਗੱਲ ਜਿਹੜੀ ਹੈ ਇਹ ਦਾਵੀ ਮਹਾਰਾਜ ਨੇ ਖੰਡਨ ਕੀਤਾ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਬੱਧੇ ਫਿਰਿਆ ਅਨਕ ਪ੍ਰਕਾਰ ਕੀ ਬੋ ਜਤਨ ਪੁੰਨ ਦਾਨ ਹੋਮੇ ਵਰਤਨ, ਸਰੀਰ ਕਟਾਏ ਹੋਮੇ ਕਰਾਤੀ ਵਰਤਨੇ ਕਰੇ ਬਪਾਤੀ ਨਹੀਂ ਤੁਲ ਰਾਮ ਨਾਮ ਬੀਚਾ, ਨਿਚੋੜ ਕਰ ਦਿੱਤਾ ਨਾਨਕ ਗੁਰਮੁਖ ਨਾਮ ਜਪੀਆ। ਰਹਿ ਗਿਆ ਵੇਦਾਂਤ, ਜਿਹੜਾ ਵੇਦਾਂਤ ਹੈ ਉਹਦੇ ਵਿੱਚ ਨਿਰੋਲ ਜੀਵ ਈਸ਼ ਦੀ ਏਕਤਾ ਦਾ ਗਿਆਨ ਹੈ, ਇਹ ਸਿਧਾਂਤ ਗੁਰਬਾਣੀ ਨਾਲ ਮਿਲਦਾ। ਪਰ ਇੱਕ ਫਰਕ ਹੈ ਇਹਦੇ ਚ, ਨਿਰਾ ਖੁਸ਼ਕ ਗਿਆਨ ਹੈ, ਬੰਦਗੀ ਨਹੀਂ ਹੈ। ਉਹ ਖੁਸ਼ਕ ਗਿਆਨ ਜਿਹੜਾ ਹੈ ਇਸ ਕਰਕੇ ਫਿਰ ਜਿਹੜਾ ਅਹੰ ਬ੍ਰਹਮਸਮੀ ਦਾ ਉਪਦੇਸ਼ ਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਭਗਤੀ ਸਹਿਤ ਗਿਆਨ ਦਿੱਤਾ, ਇਹਦੇ ਚ ਭਗਤੀ ਦੀ ਤਰੋਤੀ ਵੀ ਦਿੱਤੀ ਹੈ ਨਾਲ ਗਿਆਨ ਬ੍ਰਹਮ ਗਿਆਨ ਵੀ ਦਿੱਤਾ, ਇਹ ਫਰਕ ਹੈ। ਤੋ ਇਸੇ ਤਰ੍ਹਾਂ ਜਿਹੜੇ ਵੇਦ ਨੇ, ਹੁਣ ਸ਼ਾਮ ਵੇਦ ਹੈ ਉਹਦੇ ਚ ਵੇਦਾਂਤ ਭਾਗ ਬਹੁਤਾ ਜ਼ਿਆਦਾ, ਮਤਲਬ ਜਿਵੇਂ 4000 ਸਲੋਕ ਉਹਦੇ ਚ, ਚਲੋ ਬਾਕੀ ਕਰਮਕਾਂਡ ਦੀਆਂ ਗੱਲਾਂ ਜਾਂ ਹੋਰ ਹੈ, ਪਰ ਇਹਦੇ ਚ ਵੇਦਾਂਤ ਭਾਗ ਜ਼ਿਆਦਾ। ਜਿਹੜਾ ਰਿਗਵੇਦ ਹੈ ਉਹਦੇ ਚ ਹਵਨ ਭਾਗ ਜ਼ਿਆਦਾ ਹੈ, ਵੀ ਹਵਨ ਐਂ ਕਰੋ ਜੀ ਤਾਂ ਹੀ ਹੁਣ ਤੁਸੀਂ ਬ੍ਰਾਹਮਣ ਕਰਦੇ ਆ, ਵੇਦਾਂ ਚ ਲਿਖਿਆ ਹੋਇਆ ਹੈ। ਇਸ ਕਰਕੇ ਇਹ ਫਿਰ ਜਿਹੜਾ ਯਜੁਰਵੇਦ ਹੈ ਉਹਦੇ ਚ ਜੱਗ ਜ਼ਿਆਦਾ ਲਿਖੇ ਹੋਏ ਨੇ, ਵੀ ਆਹ ਜੱਗ ਕਰੋ ਆਹ ਫਲ ਮਿਲਦਾ, ਆਹ ਜੱਗ ਕਰੋ ਆਹ ਫਲ ਮਿਲਦਾ। ਜਿਹੜਾ ਅਥਰਵਣ ਵੇਦ ਹੈ ਉਹਦੇ ਗੀਤ ਭਾਗ ਜ਼ਿਆਦਾ ਹੈ, ਸੰਗੀਤ ਦਾ ਹੀ ਆ ਜ਼ਿਆਦਾ ਕਥਨ ਕਰਦਾ। ਇਸ ਤਰ੍ਹਾਂ ਜਿਹੜੀਆਂ ਸਿਮਰਤੀਆਂ ਵੀ ਨੇ ਉਹਦੇ ਵਿੱਚ ਵੱਖਰਾ ਵੱਖਰਾ, ਜਿਵੇਂ ਮੈਨੂੰ ਸਿਮਰਤੀ ਹੈ ਉਹਦੇ ਸਾਰਾ ਕਰਮ ਕਾਂਡ ਹੀ ਲਿਖਿਆ, ਹੋਰ ਕੁਝ ਹੈ ਹੀ ਨਹੀਂ ਜ਼ਿਆਦਾ। ਜਿਹੜੀ ਯੱਗਵਾਲਕ ਹੈ ਉਹਦੀ ਉਪਾਸ਼ਨਾ ਕਾਂਡ ਲਿਖਿਆ ਹੋਇਆ ਜ਼ਿਆਦਾ, ਬਹੁਤੀ ਉਪਾਸ਼ਨਾ ਹੈ। ਜਿਹੜੀ ਵਿਸ਼ਿਸ਼ਟ ਸਿਮਰਤੀ ਹੈ ਉਹਦੇ ਚ ਉਪਾਸ਼ਨਾ ਤੇ ਗਿਆਨ ਦੋਨੇ ਕਥਨ ਕੀਤੇ ਹੋਏ ਨੇ। ਜਿਹੜੀ ਅਸਤਾਵਕਰ ਦੀ ਸਿਮਰਤੀ ਹੈ, ਅਸਤਾਵਕਰ ਸਿਮਰਤੀ ਕੇਵਲ ਗਿਆਨ ਹੈ ਉਹਦੇ ਚ। ਇਸ ਪ੍ਰਕਾਰ ਦੇ ਇਹਨਾਂ ਚ ਮਹਾਰਾਜ ਕਹਿੰਦੇ ਸਾਸਤ ਵੇਦ ਸਿਮਰਤ ਬਹੁ ਭੇਦ, ਇਹਨਾਂ ਦੇ ਵਿੱਚ ਇਹ ਭੇਦ ਨੇ, ਫਰਕ ਨੇ ਬਹੁਤ ਜ਼ਿਆਦਾ। ਤੇ ਅੱਗੇ ਦੱਸਦੇ ਹਨ ਜੀ,
68 ਮੱਜਨ ਹਰ ਰਸ ਰੀਦ,
ਤੇ ਜਿਹੜਾ 8 ਤੇ 60 68 ਹੋ ਗਏ, 68 ਤੀਰਥਾਂ ਦਾ ਮੱਜਨ ਇਸ਼ਨਾਨ ਉਹ ਕਾਹਦੇ ਵਿੱਚ ਹੈ, ਜਿਹੜਾ ਹਰ ਪਰਮੇਸ਼ਰ ਦੇ ਰਸ ਪ੍ਰੇਮ ਆਨੰਦ ਨੂੰ, 68 ਮੱਜਨ ਹਰ ਰਸ ਰੇਦ, ਜਿਹੜਾ ਹਰੀ ਪਰਮੇਸ਼ਰ ਦੇ ਰਸ ਪ੍ਰੇਮ ਆਨੰਦ ਨੂੰ ਰੇਦ ਰਿਦੇ ਵਿੱਚ ਹਿਰਦੇ ਦੇ ਵਿੱਚ ਪ੍ਰਾਪਤ ਕਰਨਾ ਹੈ, ਇਹ 68 ਤੀਰਥਾਂ ਦਾ ਮੱਜਨ ਇਸ਼ਨਾਨ ਕਰਨਾ ਹੈ। 68 ਮੱਜਨ ਹਰ ਰਸ ਰੇਦ, ਜਿਹੜਾ ਰੇਦ ਸ਼ਬਦ ਹੈ ਫਾਰਸੀ ਦਾ ਹੈ, ਫਾਰਸੀ ਦੇ ਵਿੱਚ ਰੇਤ ਦਾ ਮਤਲਬ ਹੈ ਤਲਾਅ। ਤੇ ਇਸ ਤਰ੍ਹਾਂ ਸਤਸੰਗਤ ਰੂਪੀ ਸਰੋਵਰ ਦੇ ਵਿੱਚੋਂ, ਸਤਸੰਗਤ ਰੂਪੀ ਤਲਾਅ ਦੇ ਵਿੱਚੋਂ ਇਹਨੂੰ ਪ੍ਰਾਪਤ ਕਰੋ, ਇਹ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਮਿਲੇਗਾ।
ਗੁਰਮੁਖ ਨਿਰਮਲ ਮੈਲ ਨਾ ਲਾਗੈ,
ਗੁਰਮੁਖ ਜਨ ਨਿਰਮਲ ਉਜਲ ਜੀਵਨ ਵਾਲੇ ਰਹਿੰਦੇ, ਮੈਲ ਨਾ ਲਾਗੈ, ਉਹਨਾਂ ਨੂੰ ਕਦਾ ਚ ਵੀ ਪਾਪਾਂ ਦੀ ਜਾਂ ਵਿਸ਼ੇ ਵਿਕਾਰਾਂ ਦੀ ਅਵਿਦਿਆ ਰੂਪੀ ਮਲੀਨਤਾ ਨਹੀਂ ਲੱਗਦੀ ਹੈ।
ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜਿਨ੍ਹਾਂ ਦੇ ਤੁਰ ਧੁਰਾਂ ਤੋਂ ਦਰਗਾਹੋਂ ਮੱਥੇ ਦੇ ਨਿਸ਼ਕਾਮ ਕਰਮਾਂ ਦੇ ਵੱਡੇ ਭਾਗੈ ਭਾਗ ਹਨ ਜਿਨ੍ਹਾਂ ਦੇ, ਉਹਨਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਵਸਦਾ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ।
ਨਿਵ ਨਿਵ ਪਾਏ ਲੱਗੋ ਗੁਰ ਆਪਣੇ,
ਹੇ ਭਾਈ ਕਹਿੰਦੇ ਆਪਣੇ ਗੁਰੂ ਸਾਹਿਬ ਦੇ ਪਾਏ ਚਰਨਾਂ ਉੱਪਰ, ਦੇਹ ਅਭਿਮਾਨ ਨੂੰ ਛੱਡ ਕੇ, ਗੁਣਾਂ ਦੇ ਅਭਿਮਾਨ ਨੂੰ ਛੱਡ ਕੇ, ਨਿਵ ਨਿਵ ਝੁਕ ਝੁਕ ਕੇ, ਨਿਮ ਨਿਮ ਕੇ ਭਾਵ ਝੁਕ ਝੁਕ ਕੇ ਲੱਗੋ, ਲੱਗਣਾ ਕਰੋ ਉਹਨਾਂ ਦੇ ਚਰਨੀ ਲੱਗਣਾ ਕਰੋ, ਜਿਨ੍ਹਾਂ ਦੀ ਕਿਰਪਾ ਕਰਕੇ
ਆਤਮ ਰਾਮ ਨਿਹਾਰਿਆ,
ਤੇ ਜਿਨ੍ਹਾਂ ਦੀ ਕਿਰਪਾ ਕਰਕੇ ਰਾਮ ਜੋ ਪਾਰਵੈਮ ਪਰਮੇਸ਼ਰ ਨੂੰ ਨਿਹਾਰਿਆ ਵੇਖਣਾ ਕਰੀਦਾ। ਗੁਰੂ ਦੀ ਕਿਰਪਾ ਤੋਂ ਬਿਨਾਂ ਦੇਖਿਆ ਨਹੀਂ ਜਾਂਦਾ, ਗੁਰ ਕਿਰਪਾ ਜੈ ਨਰਕੋ ਕੀ ਨਹੀਂ ਤੇ ਇਹ ਜੁਗਤ ਪਛਾਨੀ, ਨਾਨਕਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ, ਜੋ ਸਾਰਿਆਂ ਦੇ ਆਤਮ ਜੀਵ ਆਤਮਾ ਹੈ ਇਸ ਨੂੰ ਰਾਮ ਰੂਪ ਕਰਕੇ ਵੇਖ ਲਈਦਾ ਵੀ ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰ। ਅੱਗੇ ਦੱਸਦੇ ਹਨ ਜੀ,
ਕਰਤ ਵਿਚਾਰ ਹਿਰਦੈ ਹਰ ਰਵਿਆ।
ਤੇ ਭਾਈ ਖਿਆਲ ਰੱਖਣਾ ਹੈ, ਜਿੱਥੇ ਬੱਬਾ ਆਵੇ ਪੋਥੀਆਂ ਵਾਲਿਆਂ ਨੇ ਉਹਨੂੰ ਵਾਹਵਾ ਨਾ ਬੋਲਿਆ ਜਾਵੇ, ਜਿੱਥੇ ਵਾਹਵਾ ਉੱਥੇ ਬੱਬਾ ਨਾ ਬੋਲਿਆ ਜਾਵੇ। ਬੀ ਤੇ ਵੀ ਦਾ ਥੋੜਾ ਜਿਹਾ ਅੰਤਰ ਹੈ, ਉਹ ਹੇਠਲੇ ਬੁੱਲਾਂ ਨਾਲ ਉਚਾਰਨ ਹੋਊਗਾ, ਬੱਬਾ ਦੋਨੇ ਬੁੱਲਾਂ ਨਾਲ ਉਚਾਰਨ ਹੁੰਦਾ। ਇਹ ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ, ਜਿਹੜੇ ਸਤਸੰਗਤ ਦੁਆਰਾ ਗੁਰਾਂ ਨਾਲ ਮਿਲ ਕੇ ਸਤਸੰਗਤ ਸਰੂਪ ਜਾਂ ਸਤ ਸਰੂਪ ਦੀ ਵਿਚਾਰ ਵਿਚਾਰ ਕਰਦੇ ਹੈ, ਹਿਰਦੇ ਦੇ ਵਿੱਚ ਹਰੀ ਪਰਮੇਸ਼ੁਰ ਵਾਹਿਗੁਰੂ ਰਵਿਆ ਵਿਆਪਕ ਜਾਣਦੇ ਆ ਵੀ ਤੂੰ ਹਿਰਦੇ ਗੋਤ ਬਸੈਂ ਦਿਨ ਰਾਤੀ, ਉਹਨਾਂ ਨੇ ਇਹ ਜਾਣ ਲਿਆ ਕਿ ਹਿਰਦੇ ਦੇ ਅੰਦਰ ਉਹੀ ਘਟ ਘਟ ਮੈਂ ਹਰਜੂ ਵਸੈ, ਘਟ ਨਾਮ ਹਿਰਦੇ ਦੇ, ਹਿਰਦੇ ਚ ਹਰੀ ਪਰਮੇਸ਼ੁਰ ਨੂੰ ਉਹ ਫਿਰ ਰਵਿਆ ਉਚਾਰਨ ਕਰਦੇ ਜਾਂ ਹਿਰਦੇ ਦੇ ਵਿੱਚੋਂ ਉਚਾਰਨ ਕਰਦੇ ਹਨ। ਹਿਰਦੇ ਵਸਿਆ ਪਾਰ ਮੈਂ ਭਗਤਾਂ ਮੈਂ ਗਣਿਆ, ਉਹਦੀ ਗਿਣਤੀ ਭਗਤੀ ਵਾਲਿਆਂ ਚ ਹੋ ਜਾਂਦੀ ਹੈ।
ਹਿਰਦੇ ਦੇਖ ਵਿਚਾਰਿਆ,
ਉਹਨਾਂ ਨੇ ਸੱਤ ਸੱਤ ਨੂੰ ਵਿਚਾਰ ਕਰਕੇ ਸੱਤ ਸਰੂਪ ਨੂੰ ਹਿਰਦੇ ਚ ਵੇਖ ਲਿਆ ਹੈ। ਕਿਹੜੇ ਨੇਤਰਾਂ ਦੁਆਰਾ? ਸੇ ਅੱਖੜੀਆਂ ਬਿਆਨ, ਬੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਵੇਖ ਲਿਆ।
ਬੋਲੋ ਰਾਮ ਕਰੇ ਨਿਸਤਾਰਾ,
ਇਹ ਭਾਈ ਰਾਮ ਪਰਮੇਸ਼ੁਰ ਦੇ ਨਾਮ ਨੂੰ ਬੋਲੋ ਉਚਾਰਨ ਕਰੋ, ਜੋ ਤੁਹਾਨੂੰ ਸੰਸਾਰ ਸਮੁੰਦਰ ਤੋਂ ਨਿਸਤਾਰਾ ਕਰਨ ਵਾਲਾ ਹੈ, ਤਾਰਨ ਕਰੇਗਾ।
ਗੁਰ ਪ੍ਰਸਾਦ ਰਤਨ ਹਰ ਲਾਭੈ,
ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਰਤਨ ਮਾਨਕਾਂ ਰੂਪ ਅਮੋਲਕ ਹਰੀ ਪਰਮੇਸ਼ੁਰ, ਉਹ ਜਿਹੜਾ ਹਰ ਪਰਮੇਸ਼ੁਰ ਹਿਰਦੇ ਦੇ ਵਿੱਚੋਂ ਹੀ ਲਾਭੈ ਲੱਭ ਪਵੇਗਾ। ਅਤੇ ਨਾਲ ਹੀ
ਮਿਟ ਅਗਿਆਨ ਹੋਏ ਉਜਿਆਰਾ,
ਅਗਿਆਨ ਮਿਟ ਜਾਵੇਗਾ ਅਪਰੋਖ ਗਿਆਨ ਦੁਆਰਾ, ਅਪਰੋਖ ਗਿਆਨ ਦਾ ਉਜਿਆਰਾ ਉਜਾਲਾ ਪ੍ਰਕਾਸ਼ ਹੋ ਜਾਵੇਗਾ, ਚਾਨਣਾ ਹੋ ਜਾਏਗਾ। ਜਦੋਂ ਅੰਧੇਰਾ ਮਿਟ ਗਿਆ, ਅੰਧੇਰੇ ਮਿਟਣ ਦਾ ਅਰਥ ਇਹ ਹੀ ਹੈ ਵੀ ਚਾਨਣਾ ਆਊਗਾ। ਹੁਣ ਅੰਧੇਰਾ ਮਿਟਿਆ ਤੇ ਉਸ ਵੇਲੇ ਚਾਨਣਾ ਆ ਗਿਆ, ਅਗਿਆਨ ਦਾ ਅੰਧੇਰਾ ਮਿਟਿਆ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਅੱਗੇ ਦੱਸਦੇ ਹਨ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਰਵਨੀ ਰਵੈ ਬੰਧਨ ਨਹੀਂ ਟੁੱਟੈ ਹੈ।
ਰਵਨੀ, ਰਵਨ ਨਾਮ ਸੁੰਦਰ ਦਾ ਹੁੰਦਾ ਹੈ, ਸੁੰਦਰ ਸਰੀਰ, ਇਸਤਰੀ ਪੁਰਸ਼ ਆਦਿ ਜਾਂ ਮਾਇਆ ਦੇ ਭੋਗਾਂ ਨੂੰ ਰਵੈ ਮਾਨਣਾ ਕਰਦਾ, ਵਿਵਿਚਾਰ ਕਰਦਾ ਪਰਾਈਆਂ ਇਸਤਰੀਆਂ ਦੇ ਨਾਲ ਜਾਂ ਇਸਤਰੀਆਂ ਪਰਾਏ ਪੁਰਸ਼ਾਂ ਦੇ ਨਾਲ, ਇਹ ਬੰਧਨ ਦਾ ਕਾਰਨ ਬਣਦੇ। ਤੇ ਰਵਨੀ ਰਵੈ ਬੰਧਨ ਨਹੀਂ ਟੁੱਟੈ, ਇਹਦੇ ਨਾਲ ਨਿਰੀਆਂ ਗੱਲਾਂ ਕਰਨ ਦੇ ਨਾਲ, ਕਥਾਵਾਂ ਕਰਨ ਦੇ ਨਾਲ, ਉਚਾਰਨ ਕਰਨ ਦੇ ਨਾਲ ਜੰਮਣ ਮਰਨ ਦਾ ਬੰਧਨ ਥੋੜ੍ਹੀ ਟੁੱਟ ਜਾਊਗਾ, ਇਹ ਬੰਧਨ ਜੰਜਾਲ ਟੁੱਟਦੇ ਨਹੀਂ ਹਨ। ਜਿੰਨੀ ਦੇਰ ਤੱਕ
ਵਿੱਚ ਹੋਮੇ ਭਰਮ ਨਾ ਜਾਈ,
ਜਿੰਨਾ ਚਿਰ ਦੇਹ ਦੇ ਵਿੱਚ ਹੋਮੇ ਹੰਗਤਾ ਮਮਤਾ ਪਈ, ਉਨਾ ਚਿਰ ਇਹ ਭਰਮ ਸੰਸਾ ਨਹੀਂ ਜਾ ਸਕਦਾ, ਨਿਵਿਰਤ ਨਹੀਂ ਹੁੰਦਾ ਹੈ।
ਸਤਿਗੁਰ ਮਿਲੈ ਤਾਂ ਹੋਮੈ ਟੁੱਟੈ,
ਜੇ ਸਤਿਗੁਰੂ ਮਿਲਣ, ਮਿਲਾਪ ਹੋਵੇ ਸਤਿਗੁਰਾਂ ਦਾ, ਤਾਂ ਗੁਰਾਂ ਦੀ ਕਿਰਪਾ ਦੁਆਰਾ ਹੋਮੇ ਹੰਗਤਾ ਜਿਹੜੀ ਹੈ, ਹੰਗਤਾ ਮਮਤਾ ਦੀ ਕੰਧ ਟੁੱਟ ਜਾਂਦੀ ਹੈ, ਢਹਿ ਜਾਂਦੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਇਹ ਇਉਂ ਢਹਿੰਦੀ ਹੈ।
ਤਾਂ ਕੋ ਲੇਖੈ ਪਾਏ,
ਤਾਂ ਤਦ ਹੀ ਕੋਈ ਲੇਖੇ ਹਿਸਾਬ ਵਿੱਚ, ਮਹਾਰਾਜ ਦੀ ਪ੍ਰਵਾਨਗੀ ਵਿੱਚ ਕਿ ਹਾਂ ਭਾਈ ਤੂੰ ਹੁਣ ਮੇਰਾ, ਹੋਮੇ ਦੀ ਨਿਮਿਰਤੀ ਤੋਂ ਬਾਅਦ ਹੀ ਉਹਨੂੰ ਪ੍ਰਵਾਨ ਹੁੰਦਾ ਹੈ।
ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ,
ਜੋ ਸਭ ਨੂੰ ਹਰ ਹਰੇ ਭਰੇ ਕਰਨ ਵਾਲਾ ਤੇ ਹਰ ਪਰਮੇਸ਼ੁਰ ਦਾ ਨਾਮ ਜਪਦਾ ਹੈ, ਜਿਹੜਾ ਉਹਦਾ ਨਾਮ ਜਪਣਾ ਹੈ ਅਤੇ ਭਗਤ ਭਗਤੀ ਕਰਨੀ ਹੈ, ਇਹ ਪ੍ਰੀਤਮ ਪਿਆਰੇ ਪਰਮੇਸ਼ੁਰ ਨੂੰ ਪ੍ਰਹਿ ਪਿਆਰੀ ਲੱਗਦੀ ਹੈ। ਰੱਬ ਨੂੰ ਸਭ ਤੋਂ ਵੱਧ ਭਗਤੀ ਪਿਆਰੀ ਹੈ, ਜਿਹੜਾ ਭਗਤੀ ਕਰਨ ਲੱਗ ਜਾਂਦਾ ਉਹ ਵੀ ਪਿਆਰਾ ਹੋ ਜਾਂਦਾ, ਉਹ ਭਗਤੀ ਕਰਕੇ ਪਿਆਰਾ ਹੁੰਦਾ। ਇਸ ਕਰਕੇ ਨਾਮ ਹੀ ਸਭ ਤੋਂ ਸਰੋਮਣ ਹੈ।
ਸੁਖ ਸਾਗਰ ਉਰ ਧਾਰੇ,
ਇਸ ਕਰਕੇ ਸੁਖ ਸਾਗਰ, ਸੁਖਾਂ ਦੇ ਸਮੁੰਦਰ ਪਰਮੇਸ਼ੁਰ ਨੂੰ ਉਰ ਹਿਰਦੇ ਦੇ ਵਿੱਚ ਧਾਰੇ ਧਾਰਨ ਕਰ ਰੱਖੇ।
ਭਗਤ ਵਚਲ ਜਗ ਜੀਵਨ ਦਾਤਾ,
ਪਰਮੇਸ਼ੁਰ ਭਗਤ ਭਗਤੀ ਕਰਨ ਵਾਲੇ ਜਿਹੜੇ, ਭਗਤਾਂ ਦਾ ਵਛਲ ਨਾਮ ਪਿਆਰੇ ਦਾ ਹੁੰਦਾ, ਉਹ ਭਗਤਾਂ ਦਾ ਪਿਆਰਾ ਹੈ। ਜਗ ਜੀਵਨ, ਜਗ ਦਾ ਜੀਵਨ ਰੂਪ, ਦਾਤਾ ਦਾਨੀ ਹੈ।
ਮਤ ਗੁਰਮਤ ਹਰ ਨਿਸਤਾਰੇ,
ਮਤ ਬੁੱਧੀ ਦੇ ਅੰਦਰ ਗੁਰਮਤ ਗੁਰਾਂ ਦੀ ਸਿੱਖਿਆ ਧਾਰਨ ਕਰੇ ਤਾਂ ਹਰ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਨਿਸਤਾਰੇ ਧਾਰ ਦਿੰਦਾ ਹੈ।
ਮਨਸਿਓ ਜੂਝ ਮਰੈ ਪ੍ਰਭ ਪਾਏ।
ਮਹਾਰਾਜ ਕਹਿੰਦੇ ਦੁਨੀਆਂ ਐਵੇਂ ਲੋਕਾਂ ਨਾਲ ਝਗੜੇ ਕਰਦੀ ਫਿਰਦੀ ਹੈ, ਜੇ ਝਗੜਾ ਕਰਨ ਦੀ ਆਦਤ ਹੀ ਹੈ ਤੁਹਾਨੂੰ ਤੇ ਲੋਕ ਜਿਹੜੇ ਚੰਗੇ ਬੰਦੇ ਨੇ ਉਹ ਕਹਿੰਦਾ ਵੀ ਤੂੰ ਮੇਰੇ ਕੱਲ ਕਾਹਨੂੰ ਪੈਂਦਾ, ਝਗੜਾ ਕਰਨਾ ਕਿਸੇ ਹੋਰ ਨਾਲ ਕਰ ਲੈ। ਹੁਣ ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਝਗੜੇ ਦੀ ਆਦਤ ਹੈ ਤਾਂ ਫਿਰ ਮਨ ਦੇ ਨਾਲ ਝਗੜਾ ਕਿਉਂ ਨਹੀਂ ਕਰਦੇ? ਝਗੜਾ ਕਰਨ ਵਾਲਾ ਤਾਂ ਇਹ ਹੈ ਜਿਹੜਾ ਅੰਦਰ ਤੁਹਾਨੂੰ ਸਾਰਾ ਜੰਮਣ ਮਰਨ ਚ ਪਾਈ ਫਿਰਦਾ। ਮਨ ਸਿਓ ਮਨ ਦੇ ਨਾਲ ਜੂਝ ਲੜਕੇ, ਮਨ ਸਿਓ ਜੂਝ ਮਰੈ, ਜੀਵਤ ਭਾਵ ਤੋਂ ਮਰੇ, ਹੰਗਤਾ ਮਾਰ ਦੇਵੇ। ਮਨ ਦਾ ਮਰਨਾ ਕੀ ਹੈ? ਹੰਗਤਾ ਮਾਰ ਦੇਣੀ। ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਪ੍ਰਭੂ ਹੈ ਮਾਲਕ ਦਾ ਨਾਮ, ਪ੍ਰਭ ਮਾਲਕ ਵਾਹਿਗੁਰੂ ਅਕਾਲ ਪੁਰਖ ਨੂੰ ਪਾਏ ਪਾ ਲੈਂਦਾ ਹੈ।
ਮਨਸਾ ਮਨ ਹੈ ਸਮਾਏ,
ਮਨਸਾ ਮਨ ਦੀਆਂ ਵਾਸ਼ਨਾਵਾਂ ਉਹ ਮਨੇ ਉਹਦੇ ਵਿੱਚ ਹੀ ਸਮਾ ਜਾਂਦੀਆਂ ਹਨ। ਫਿਰ ਵਾਸ਼ਨਾ ਬਾਕੀ ਜਾਂ ਮਨ ਹੀ ਮਰ ਗਿਆ, ਵਾਸ਼ਨਾ ਵੀ ਖਤਮ ਹੋ ਗਈਆਂ। ਤੇ ਮਨ ਕਾ ਮਾਰਨ ਹਰ ਨਾਮ ਹੈ, ਨਾਮ ਤੋਂ ਬਿਨਾਂ ਨੂੰ ਮਨ ਨੂੰ ਕੋਈ ਮਾਰ ਸਕਦਾ। ਮਨ ਦੀਆਂ ਵਾਸ਼ਨਾਵਾਂ ਮਰਨੀਆਂ ਤਾਂ ਫਿਰ ਗੁਰਮੰਤਰ ਦੇ ਜਾਪ ਨਾਲ ਵਾਹਿਗੁਰੂ 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 ਦੀ ਧੁਨ ਪੈਦਾ ਕਰਨੀ ਪੈਂਦੀ ਹੈ ਅੰਦਰੋਂ, ਤੇ ਫਿਰ ਇਹ ਮਰਦੀਆਂ ਹਨ।
ਨਾਨਕ ਕਿਰਪਾ ਕਰੇ ਜਗ ਜੀਵਨ,
ਸਤਿਗੁਰੂ ਜੀ ਉਚਾਰਨ ਕਰਦੇ ਹੈ ਜਿਨ੍ਹਾਂ ਦੇ ਉੱਤੇ ਜਗ ਜੀਵਨ, ਜਗ ਦਾ ਜੀਵਨ ਰੂਪ ਪਰਮੇਸ਼ਵਰ ਕਿਰਪਾ ਦਇਆ ਦ੍ਰਿਸ਼ਟੀ ਕਰਦਾ ਹੈ।
ਸਹਿਜ ਭਾਏ ਲਿਵ ਲਾਏ,
ਉਹ ਸ਼ਾਂਤੀ ਸੁਭਾਅ ਧਾਰ ਕੇ ਪਾਏ ਪ੍ਰਕਾਸ਼ ਸਰੂਪ ਵਿੱਚ। ਲਿਵ ਨਾਮ ਹੈ ਬਿਰਤੀ ਦਾ, ਬਿਰਤੀ ਲਾਏ ਲਾਉਂਦੇ ਹਨ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ, ਜਿਨ੍ਹਾਂ ਦਾ ਕੱਲੀ ਗੁਰਪੁਰਬ ਸੀ। ਦੇਖੋ ਸਾਰੀ ਦੁਨੀਆਂ ਦੇ ਵਿੱਚ ਸੰਸਾਰ ਦੇ ਕੋਨੇ ਕੋਨੇ ਚ ਗੁਰੂ ਨਾਨਕ ਨਾਮ ਲੇਵਾ, ਕਿੰਨਾ ਉਤਸ਼ਾਹ ਦੇ ਨਾਲ ਗੁਰਪੁਰਬ ਮਨਾਇਆ, ਕਿਉਂਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਆਸਾ ਰਾਗ ਦੇ ਅੰਦਰ ਸ਼ਬਦ ਉਚਾਰਨ ਕਰਦੇ ਹਨ।
ਕਿਸ ਕੋ ਕਹਿ ਸੁਣਾਵੇ ਕਿਸ ਕੋ,
ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਤੇ ਵਾਹਿਗੁਰੂ ਦੀ ਪ੍ਰਾਪਤੀ ਹੋਣ ਤੋਂ ਬਾਅਦ ਅਵਸਥਾ ਜਿਹੜੀ ਐਸੀ ਬਣ ਗਈ, ਕਹਿੰਦੇ ਕਿਸ ਕੋ ਕਹਿ ਸੁਣਾਵੇ ਕਿਸ ਕੋ। ਜਿਹੜੇ ਗੁਰਮੁਖ ਜਨ ਜੀਵਨ ਮੁਕਤੀ ਵਾਲੇ, ਉਹ ਜੀਵਨ ਮੁਕਤੀ ਪ੍ਰਾਪਤ ਕਰਕੇ ਮਸਤ ਹੋ ਜਾਂਦੇ, ਉਹ ਕਿਸ ਕਿਹਨੂੰ ਕਹਿਣਗੇ ਕਿ ਸੰਗਤ ਕਰਿਆ ਕਰੋ ਜੀ, ਆਹ ਕਰਿਆ ਕਰੋ, ਉਹ ਕਿਹਨੂੰ ਕਥਾ ਵਾਰਤਾ ਸੁਣਾਉਣਗੇ, ਕਿਹਨੂੰ ਸੁਣਾਉਣਾ ਕਰਨਗੇ, ਕਿਸੇ ਨੂੰ ਸੁਭ ਸਿੱਖਿਆ ਸਮਝਾਵੇ ਸਮਝਾਉਣ, ਉਹ ਤਾਂ ਆਪ ਹੀ ਫਿਰ ਕਿਸ ਸਮਝਾਵੇ। ਬੋਲੋ ਜੀ ਅੱਗੇ ਭਗਤੀ।
ਕਿਸ ਸਮਝਾਵੇ ਸਮਝ ਰਹੇ,
ਉਹ ਫਿਰ ਆਪ ਹੀ ਸਮਝ ਰਹੇ ਨੇ। ਕਿਸ ਸਮਝਾਵੇ, ਕਿਸੇ ਨੂੰ ਕੀ ਸਮਝਾਉਣਗੇ? ਦੂਜੇ ਨੂੰ ਤਾਂ ਸਮਝਾਈ ਜਾ, ਅੰਦਰ ਇਹ ਵੀ ਤਾਂ ਇੱਕ ਦਵਾਇਸ਼ ਹੈ ਵੀ ਇਹ ਮੇਰੇ ਤੋਂ ਵੱਖਰਾ। ਉਹ ਮਾਨਸਾ ਇੱਕ ਬਾਹਰ ਮਹਾਤਮਾ ਰਹਿੰਦਾ ਸੀ, ਬਹੁਤ ਵੱਡਾ ਵਿਦਵਾਨ ਸੀ, ਤੇ ਮਹਾਂਪੁਰਸ਼ ਸਾਨੂੰ ਲੈ ਕੇ ਨਾਲ ਚਲੇ ਗਏ ਸਾਰੇ ਜਥੇ ਨੂੰ। ਉਹ ਉਹਨੂੰ ਭੁਲੇਖਾ ਪੈ ਗਿਆ, ਉਹਨੇ ਕਿਹਾ ਵੀ ਇਹ ਅਖੰਡ ਪਾਠੀਆਂ ਦਾ ਜਿਹੜਾ ਜਥਾ ਤੁਰਿਆ ਫਿਰਦਾ। ਉਹ ਦਵਾਇਸ਼ ਦੇ ਵਿੱਚ ਸੀ ਸੰਤ, ਉਹਨੂੰ ਥੋੜਾ ਜਿਹਾ ਝੋਲੇ ਦੀ ਬਿਮਾਰੀ ਸੀ। ਮਹਾਂਪੁਰਸ਼ਾਂ ਨੇ ਜਾ ਕੇ ਉਹਦਾ ਸਤਿਕਾਰ ਕੀਤਾ, ਅਸੀਂ ਵੀ ਕੀਤਾ, ਬਹਿ ਗਏ। ਉਹ ਸੰਤ ਐਂ ਕਰਕੇ ਸੰਤਾਂ ਕਨੀ ਮੂੰਹ ਕਹਿੰਦਾ ਤੁਸੀਂ ਖੰਡ ਪਾਠੀ ਹੋ? ਸੰਤ ਕਹਿੰਦੇ ਨਹੀਂ ਭਾਈ, ਮੈਂ ਅਸੀਂ ਤਾਂ ਨਹੀਂ ਕੋਈ ਖੰਡ ਪਾਠੀ। ਐਡੇ ਭਾਗ ਕਿੱਥੇ ਸਾਨੂੰ ਕਿੱਥੇ ਆਉਂਦਾ ਜੀ ਇਹ ਕੋਈ ਸੰਤ, ਨਿਮਰਤਾ ਚ ਬੋਲੇ। ਤੇ ਇਹਨੇ ਨੂੰ ਇੱਕ ਉਹ ਜਿਹੜਾ ਕਥਾ ਸੁਣਦਾ ਸੀ, ਕਹਿੰਦੇ ਮਹਾਰਾਜ ਇਹ ਤਾਂ ਬੜੇ ਵਿਦਵਾਨ ਭਾਰੀ ਮਹਾਂਪੁਰਸ਼ ਨੇ, ਬਈ ਤੁਸੀਂ ਖੰਡ ਪਾਠੀ? ਕਹਿੰਦਾ ਅੱਛਾ। ਉਹਦੇ ਅੰਦਰ ਈਰਖਾਪੁਰੀ ਵੀ ਸਿੱਖਾਂ ਦੇ ਵਿੱਚ ਵੀ ਵਿਦਵਾਨ ਹੈ, ਉਹਨੂੰ ਵਿਦਿਆ ਦਾ ਹੰਕਾਰ ਸੀ। ਐਂ ਸੰਤਾਂ ਕਰੀ ਕਰਕੇ ਚਿਹਰਾ ਜਿਹਾ ਲੱਗਿਆ, ਫਿਰ ਵਿਦਾਂਤ ਘੋਟਣ ਲੱਗਿਆ। ਮਹਾਂਪੁਰਸ਼ ਕਹਿੰਦੇ ਸੰਤ ਜੀ ਮੈਂ ਤੁਹਾਡੇ ਨਾਲ ਬਹਿਸ ਕਰਨ ਨਹੀਂ ਆਇਆ, ਮੈਂ ਤੁਹਾਡੇ ਦਰਸ਼ਨ ਕਰਨ ਆਇਆ। ਤੇ ਨਾਲ ਹੀ ਸੰਤਾਂ ਨੇ ਥੋੜਾ ਜਿਹਾ ਉਹਨੂੰ ਹਿਲਾ ਵੀ ਦਿੱਤਾ, ਕਹਿੰਦੇ ਨਾਲੇ ਤੁਹਾਡਾ ਸਰੀਰ ਵੀ ਠੀਕ ਨਹੀਂ ਹੈ, ਮਤਲਬ ਵੀ ਮੈਂ ਬਹਿਸ ਤਾਂ ਕਰ ਸਕਦਾ ਤੁਹਾਡੇ ਨਾਲ, ਤੇਰਾ ਸਰੀਰ ਠੀਕ ਨਹੀਂ ਹੈ। ਉਹ ਗਰਮ ਹੋ ਗਿਆ, ਕਹਿੰਦਾ ਮੇਰੀ ਆਤਮਾ ਤਾਂ ਠੀਕ ਹੈ, ਮੇਰਾ ਗਿਆਨ ਤਾਂ ਠੀਕ ਹੈ। ਲਓ ਜੀ ਛਿੜ ਗਿਆ ਉੱਥੇ ਕੰਮ, ਸ਼ਬਦਾਂ ਦਾ ਜੰਗ ਸ਼ੁਰੂ ਹੋ ਗਿਆ। ਮੈਂ ਕਿਹਾ ਵੀ ਆਨੰਦ ਆ ਗਿਆ, ਜਦੋਂ ਦੋ ਵਿਦਵਾਨ ਲੜਦੇ ਬੜਾ ਕੁਛ ਮਿਲਦਾ ਉਹਦੇ ਚ। ਤੇ ਉਹ ਫਿਰ ਅੰਗਰੇਜ਼ੀ ਬੋਲਿਆ ਵਿੱਚ ਥੋੜ੍ਹੀ ਜਿਹੀ। ਸੰਤ ਕਹਿੰਦੇ ਰਹਿਣ ਦੇ ਮਸਾਂ ਕੱਢੇ ਨੇ ਇੱਥੋਂ ਕੁਰਬਾਨੀਆਂ ਕਰ ਕਰਕੇ, ਕਹਿੰਦੇ ਉਹਨਾਂ ਦੀ ਭਾਸ਼ਾ ਰੱਖੀ ਬੈਠੇ ਤਾਂ ਅਜੇ ਵੀ ਅੰਗਰੇਜ਼ੀ ਬੋਲਣ ਤੋਂ ਸੰਤ ਨੇ। ਕਹਿੰਦਾ ਇਹ ਕਿਆ ਹੈ, ਦਵੈਸ ਹੈ, ਕਹਿੰਦਾ ਹੈ ਅੰਗਰੇਜ਼ ਮੇਂ ਬ੍ਰਹਮ ਨਹੀਂ ਹੈ, ਜੋ ਹਮਾਰੇ ਮੇਂ ਹੈ ਵੋ ਅੰਗਰੇਜ਼ ਮੇਂ ਵੀ ਹੈ। ਸੰਤ ਕਹਿੰਦੇ ਅੱਛਾ, ਕਹਿੰਦੇ ਫਿਰ ਮੈਨੂੰ ਇੱਕ ਗੱਲ ਦੱਸ, ਅੰਗਰੇਜ਼ਾਂ 'ਤੇ ਤੈਨੂੰ ਬ੍ਰਹਮ ਦਿਖਦਾ, ਮੇਰੇ 'ਚ ਨਹੀਂ ਦਿੰਦਾ? ਜੇ ਮੇਰੇ 'ਚ ਬ੍ਰਹਮ ਦਿਸਦਾ, ਆ ਗਿਆਨ ਕਿਹਨੂੰ ਕੁੱਟਣ ਲੱਗੇ ਆ? ਆਪਣੇ ਨੂੰ ਸੰਭਾਲ ਕੇ ਰੱਖ, ਫਿਰ ਮੈਂ ਵੀ ਬ੍ਰਹਮ ਹੈ, ਤੂੰ ਵੀ ਬ੍ਰਹਮ ਹੈ। ਪੈਰੀਂ ਪੈ ਗਿਆ, ਕਹਿੰਦਾ ਮਹਾਰਾਜ ਮੈਨੂੰ ਨਹੀਂ ਸੀ ਪਤਾ ਵੀ ਐਡੇ ਬੜੇ ਵਿਦਵਾਨ ਹੋ। ਕਹਿੰਦੇ ਹੁਣ ਆਹ ਵਿੱਦਿਆ, ਕਹਿੰਦੇ ਸਾਡੇ ਕਨੀ ਹੱਥ ਕਰਕੇ, ਕਹਿੰਦੇ ਇਹਨਾਂ ਨੂੰ ਵੀ ਪੜ੍ਹਾਓ। ਸੰਤ ਹੱਸ ਕੇ ਕਹਿੰਦੇ ਭਾਈ ਜੀ ਦੇ ਕਰਮਾਂ 'ਚ ਹੋਊਗਾ, ਪੜ੍ਹ ਲੈਣਗੇ। ਸੋ ਕਹਿਣ ਤੋਂ ਵੀ ਉਹ ਅਵਸਥਾ ਇੱਕ ਐਸੀ ਹੈ ਵੀ ਆਪ ਹੀ ਕੋ ਪਾ ਕੇ ਚੁੱਪ ਚਾਪ ਕੀ ਜੀ ਕਿਹਨੂੰ ਸੁਣਾਉਣ, ਉਹ ਆਪ ਹੀ ਸਮਝ ਰਹੇ ਨੇ। ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਕਹਿੰਦੇ ਸੀ ਇੱਕ ਦਿਨ, ਕਹਿੰਦੇ ਹੁਣ ਕਿਸੇ ਨੂੰ ਸਮਝਾਉਣ ਦਾ ਤਾਂ ਸਮਾਂ ਹੀ ਰਿਹਾ, ਕਹਿੰਦੇ ਆਪਣੇ ਆਪ ਨੂੰ ਸਮਝਾ ਲਓ। ਸੋ ਇਸ ਕਰਕੇ ਇਹ ਅਵਸਥਾ। ਦੁਬਾਰੇ ਬੋਲਦੇ ਹੋ ਜੀ, ਫਿਰ ਇਹਦਾ ਦੂਸਰਾ ਅਰਥ ਹੈ,
ਕਿਸ ਕੋ ਕਹੇ ਹੈ ਸੁਣਾਵੇ ਹੈ ਕਿਸ ਕੋ।
ਹੁਣ ਦੂਸਰੇ ਉਹਦੇ 'ਚ ਕਿ ਉਹ ਕਿਸੇ ਦੇ ਤਾਂ ਹੀ ਤਾਂ ਕਹੇ ਕਹਿੰਦੇ ਹਨ, ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਭਾਈ ਵਿਵੇਕ ਧਾਰਿਆ ਕਰ, ਕਿਸ ਕਿਸੇ ਨੂੰ ਕਿਸੇ ਦੇ ਤਾਂ ਹੀ ਸੁਣਾਵੇ ਸੁਣਾਉਂਦੇ ਨੇ ਕਿ ਵਿਰਾਗ ਧਾਰਨ ਕਰ ਅਧਿਕਾਰੀ ਦੇ ਕੇ, ਕਿਸੇ ਨੂੰ ਸਮਝਾਉਂਦੇ ਨੇ ਕਿ ਭਾਈ ਤੂੰ ਸਰਵਣ ਕਰਿਆ ਕਰ,
ਕਿਸ ਸਮਝਾਵੇ ਹੈ ਸਮਝ ਰਹੇ,
ਤੇ ਕਿ ਸਰਵਣ ਕਰਿਆ, ਕਿਸੇ ਨੂੰ ਕਹਿੰਦੇ ਨੇ ਭਾਈ ਤੂੰ ਮੰਨਣ ਕਰਨ ਕਰ, ਮੰਨਣ ਕਰਕੇ ਸਮਝ ਦੇ ਵਿੱਚ ਰਹੇ ਰਿਹਾ ਕਰ, ਮੰਨਣ ਕਰਨ ਦੇ ਵਿੱਚ ਰਿਹਾ ਕਰ। ਇਹ ਫਿਰ ਉਹ ਬ੍ਰਹਮ ਗਿਆਨੀ ਪਰਉਪਕਾਰ ਮਹਾ ਪਰਉਪਕਾਰ ਵਾਸਤੇ ਇਹ ਕਰਦੇ ਹਨ।
ਕਿਸੇ ਪੜਾਵੇ ਹੈ ਪੜ ਗੁਣ ਬੂਝੇ,
ਕਿਸੇ ਦੇ ਤਾਂ ਹੀ ਪੜਾਵੇ ਪੜਾਉਂਦੇ ਨੇ ਕਿ ਨਿਧਿਆਸਨ ਕਰਿਆ ਕਰ, ਤੇ ਕਈ ਪੜ ਪੜ ਕਰਕੇ ਭਾਵ ਤੱਤ ਤੋਂ ਦਾ ਜਿਹੜਾ ਸੰਸ਼ੋਧਨ ਕਰਕੇ ਉਹ ਫਿਰ ਗੁਣਾਂ ਨੂੰ ਧਾਰਨ ਕਰਕੇ ਰਤਨਾ ਰੂਪੀ ਜਿਹੜਾ ਗਿਆਨ ਹੈ ਤੇ ਉਹ ਰਤਨ ਰੂਪੀ ਗਿਆਨ ਸਰੂਪ ਨੂੰ ਫਿਰ ਬੁੱਝ ਭਾਵ ਸਮਝ ਲੈਂਦੇ ਹਨ।
ਸਤਿਗੁਰ ਸ਼ਬਦ ਸੰਤੋਖ ਰਹੇ,
ਕਿਉਂ ਗੁਰਮੁਖ ਜਨ ਸਤਿਗੁਰੂ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਸੰਤੋਖ ਭਰੀ ਪ੍ਰਕਾਰ ਤ੍ਰਿਪਤੀ ਕਰ ਰਹੇ ਰਹਿੰਦੇ ਹਨ, ਤ੍ਰਿਪਤ ਰਹਿੰਦੇ ਨੇ, ਸੰਤੁਸ਼ਟ ਰਹਿੰਦੇ ਹਨ।
ਐਸਾ ਗੁਰਮਤ ਰਮਤ ਸਰੀਰਾ,
ਇਹੋ ਜਿਹਾ ਪਰਮੇਸ਼ਰ ਜੋ ਸਾਰਿਆਂ ਸਰੀਰਾਂ ਦੇਹਾਂ ਦੇ ਵਿੱਚ ਰਮਤ ਰਮਿਆ ਹੋਇਆ ਹੈ, ਜਿਹੜਾ ਸਾਰੀ ਜਗ੍ਹਾ ਹੈ।
ਐਸਾ ਗੁਰਮਤ ਰਮਤ ਸਰੀਰਾ,
ਐਸਾ ਇਹੋ ਜਿਹਾ ਪਰਮੇਸ਼ਰ ਜੋ ਸਾਰਿਆਂ ਸਰੀਰਾਂ ਦੇ ਯਾਨੀ ਸਰੀਰਾਂ ਕਹੀਏ ਦੇਹਾਂ ਦੇ ਵਿੱਚ ਰਮਤ ਰਮਿਆ ਹੋਇਆ ਹੈ, ਉਹਨੂੰ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਉਚਾਰਨ ਕਰੇ, ਜਾਂ ਫਿਰ ਉਸ ਨੂੰ ਗੁਰਮਤ ਗੁਰੂਆਂ ਦੀ ਸਿੱਖਿਆ ਦੁਆਰਾ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਤੇ ਫਿਰ ਉਹਨੂੰ ਉਚਾਰਨ ਕਰੋ ਜੀ, ਇਹ ਆਗਿਆ ਦਿੱਤੀ ਹੈ।
ਹਰ ਭਾਜ ਮੇਰੇ ਮਨ ਗਹਿਰ ਗੰਭੀਰਾ,
ਹੇ ਮੇਰੇ ਸਾਡੇ ਪਿਆਰੇ ਮਨਾਂ, ਹਰ ਪਰਮੇਸ਼ਰ ਦੇ ਨਾਮ ਨੂੰ ਭਜ ਜਪਣਾ ਕਰ, ਜੋ ਗਹਿਰ ਨਿਰਹਲ ਹੈ ਅਤੇ ਜੋ ਗੰਭੀਰਾ ਅਗਾਧ ਹੈ। ਗਹਿਰ ਗੰਭੀਰਾ ਡੂੰਘੇ ਤੋਂ ਡੂੰਘਾ ਹੈ, ਇਹ ਕੋਸ਼ਾਂ 'ਚ ਦੋਨੇ ਅਰਥ ਕਰੇ ਨੇ, ਗਹਿਰ ਗੰਭੀਰਾ ਡੂੰਘੇ ਤੋਂ ਡੂੰਘਾ ਵੀ ਤੇ ਗਹਿਰ ਭਾਈ ਨਿਰਹਲ ਤੇ ਗੰਭੀਰਾ ਅਗਾਧ ਵੀ, ਐਸਾ ਹੀ ਹੈ। ਅਸਥਾਈ ਦੇ ਕੇ ਫਰਮਾਉਂਦੇ ਹੈ,
ਅਨੰਤ ਤਰੰਗ ਭਗਤ ਹਰ ਰੰਗਾ,
ਜਿਸ ਪਰਮੇਸ਼ਰ ਦੀਆਂ ਬ੍ਰਹਮੰਡ ਰੂਪੀ ਅਨੰਤ, ਅਨੰਤ ਦਾ ਮਤਲਬ ਬੇਅੰਤ ਹੀ ਤਰੰਗ ਲਹਿਰਾਂ ਹਨ, ਇਹ ਬ੍ਰਹਮੰਡ ਰੂਪੀ ਲਹਿਰਾਂ ਨੇ ਉਸ ਦੀਆਂ, ਤੇ ਉਹ ਜਿਹੜਾ ਐਸਾ ਜੋ ਹਰੀ ਪਰਮੇਸ਼ਰ ਹੈ, ਉਸ ਪਰਮੇਸ਼ਰ ਦੀ ਜਿਹੜੀ ਭਗਤ ਭਗਤੀ ਦੇ ਰੰਗਾ ਪ੍ਰੇਮ ਵਿੱਚ ਰੰਗੇ ਹੋਏ ਹਨ ਜਿਹੜੇ, ਜਾਂ ਫਿਰ ਅਨੰਤ ਤਰੰਗ ਭਗਤ ਹਰ ਰੰਗਾ, ਜਿਹਨਾਂ ਗੁਰਮੁਖ ਜਨਾਂ ਦੇ ਹਿਰਦੇ ਰੂਪੀ ਸਮੁੰਦਰ ਵਿੱਚ ਸ਼ਾਂਤੀ ਖਿਮਾ ਸ਼ਰਧਾ ਆਦਿ ਸ਼ੁਭ ਗੁਣਾਂ ਰੂਪੀ ਅਨੰਤ ਬੇਅੰਤੀ ਤਰੰਗਾ ਲਹਿਰਾਂ ਉੱਠ ਰਹੀਆਂ ਹਨ ਜੇ,
ਅਨਦਿਨ ਸੂਚੇ ਹਰ ਗੁਣ ਸੰਗਾ,
ਉਹ ਭਗਤੀ ਕਰਕੇ ਅਕਾਲ ਪੁਰਖ ਦੇ ਰੰਗਾਂ ਆਨੰਦ ਪ੍ਰੇਮ ਵਿੱਚ ਮਸਤ ਰਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਹਰ ਪਰਮੇਸ਼ਰ ਦੇ ਗੁਣ ਸ਼ੁਭ ਗੁਣਾਂ ਦਾ ਸੰਗਾ ਸਾਥ ਹੈ, ਉਹ ਅਨਦਿਨ ਰਾਤ ਦਿਨ ਸੁੱਚੇ ਪਵਿੱਤਰ ਰਹਿੰਦੇ ਹਨ ਜੀ।
ਮਿਥਿਆ ਜਨਮ ਸਾਕਤ ਸੰਸਾਰਾ,
ਤੇ ਸੰਸਾਰ ਜਿਹੜਾ ਨਾ ਸੰਸਾਰਾ ਜਗਤ ਵਿੱਚ, ਸਾਕਤ ਕੌਣ ਹੈ? ਕਠੋਰ ਚਿੱਤ ਜਾਂ ਸ਼ਕਤੀ ਦੇ ਉਪਾਸ਼ਕ, ਤੇ ਉਹਨਾਂ ਦਾ ਮਨੁੱਖਾ ਜਨਮ ਮਿਥਿਆ ਝੂਠਾ ਵਿਅਰਥੀ ਹੋ ਗਿਆ ਹੈ।
ਰਾਮ ਭਗਤ ਜਨ ਰਹਿ ਨਿਰਾਰਾ।
ਰਾਮ ਪਰਮੇਸ਼ਰ ਦੇ ਜਿਹੜੇ ਭਗਤ ਭਗਤੀ ਕਰਨ ਵਾਲੇ ਨੇ ਜਨ ਭਗਤ ਜਨ ਉਹ ਨਿਰਾਰਾ ਨਿਰਲੇਪ ਰਹਿੰਦੇ ਹਨ।
ਸੂਚੀ ਕਾਇਆ ਹਰ ਗੁਣ ਗਾਇਆ।
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਸਿਫਤਾਂ ਨੂੰ ਗਾਇਆ ਹੈ ਗਾਉਣਾ ਕੀਤਾ ਹੈ ਉਹਨਾਂ ਦੀ ਕਾਇਆ ਦੇਹ ਸਰੀਰ ਜਾਂ ਫਿਰ ਜਿਹੜੀ ਬੁੱਧੀ ਹੈ ਇਹ ਬੁੱਧ ਰੂਪ ਕਾਇਆ ਕਾਇਆ ਰੂਪ ਬੁੱਧ ਇਹ ਵੀ ਸੁਚੀ ਪਵਿੱਤਰ ਹੋ ਗਏ।
ਆਤਮ ਚੀਨ ਰਹਿ ਲਿਵ ਲਾਇਆ।
ਆਤਮ ਬ੍ਰਹਮ ਨੂੰ ਚੀਨ ਜਾਣ ਕਰਕੇ ਹਰ ਵੇਲੇ ਲਿਵ ਬਿਰਤੀ ਲਾਈ ਰੱਖਦੇ ਹਨ।
ਆਦ ਅਪਾਰ ਅਪਰੰਪਰ ਹੀਰਾ।
ਜੋ ਸਾਰੇ ਜਗ ਦਾ ਆਦ ਮੁੱਢ ਰੂਪ ਹੈ ਅਪਰੰਪਰ ਸਿਲਸਿਲੇ ਤੋਂ ਭਾਵ ਪਹਿਲਾਂ ਤੋਂ ਹੀ ਆਦ ਤੋਂ ਹੀ ਅਪਰੰਪਰ ਪਰੇ ਤੋਂ ਪਰੇ ਜਾਂ ਫਿਰ ਪ੍ਰਕਿਰਤੀ ਤੋਂ ਪ੍ਰਕਿਰਤੀ ਵੀ ਉਹਦਾ ਪਾਰ ਨਹੀਂ ਪਾ ਸਕਦੀ ਉਹ ਸਿਲਸਿਲੇ ਤੋਂ ਰਹਿਤ ਹੈ ਅਪਰੰਗ ਪਰ ਪ੍ਰਕਿਰਤੀ ਅਪਰੰਗ ਉਰੇ ਹੈ ਉਹ ਪ੍ਰਕਿਰਤੀ ਦਾ ਪਰ ਪਰਾਰੂਪ ਹੈ ਐਸਾ ਵਾਹਿਗੁਰੂ ਹੈ ਪਰਾਰੂਪ ਹੋਣ ਕਰਕੇ
ਲਾਲ ਰੱਤਾ ਮੇਰਾ ਮਨ ਧੀਰਾ।
ਅਪਾਰ ਪਾਰਾਵਾਜ ਤੋਂ ਰਹਿਤ ਅਤੇ ਹੀਰਾ ਹੀਰੇ ਦੀ ਨਿਆਈ ਤੇ ਉਹਨੂੰ ਇਹ ਪਿਛਲੇ ਤੁਕ ਦੇ ਨਾਲ ਅਰਥ ਜਾਣਨਾ ਅਪਾਰ ਪਾਰਾਵਾਰ ਤੋਂ ਰਹਿਤ ਅਤੇ ਹੀਰਾ ਹੀਰੇ ਦੀ ਨਿਆਈ ਸਵਯਂ ਪ੍ਰਕਾਸ਼ ਰੂਪ ਹੈ ਉਸਦੇ ਲਾਲ ਪਿਆਰੇ ਵਿੱਚ ਜਾਂ ਉਹਦੇ ਪਿਆਰ ਵਿੱਚ ਰੱਤਾ ਰੰਗਿਆ ਹੋਇਆ ਮੇਰਾ ਮਨ ਸਾਡਾ ਮਨ ਧੀਰਾ ਧੀਰਜ ਦਾ ਦੇ ਸਹਿਤ ਹੋ ਗਿਆ ਹੈ।
ਕਥਨੀ ਕਹਿ ਕਹਿ ਸੇ ਮੂਏ।
ਜਿਹੜੇ ਮਾਇਆ ਦੀ ਇੱਛਾ ਵਾਸਤੇ ਕਥਾ ਕਰਦੇ ਹੈ ਵਿਆਖਿਆ ਕਰਦੇ ਹੈ ਕਹਿੰਦੇ ਹਨ ਜਿਹੜੇ ਸੇ ਉਹ ਤਾਂ ਕਹਿੰਦੇ ਹੋਏ ਕਥਨੀ ਕਰਦੇ ਕਰਦੇ ਵੀ ਮਰ ਗਏ ਪਰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਈ ਹੈ ਇੱਕ ਪਰਮਾਤਮਾ ਉਹਨਾਂ ਤੇ ਦੂਰ ਹੀ ਰਿਹਾ ਹੈ ਤੋ ਇਸ ਕਰਕੇ ਵੇਦਾਂ ਸ਼ਾਸਤਰਾਂ ਦੀਆਂ ਕਈਆਂ ਹੋਈਆਂ ਕਥਨੀਆਂ ਨੂੰ ਜਿਹੜੇ ਲੋਕ ਕਹਿੰਦੇ ਨੇ ਉਹ ਅੰਤ ਨੂੰ ਫਿਰ ਮਾਇਆ ਦੇ ਮੋਹ ਵਿੱਚ ਹੀ ਫਸ ਕੇ ਮੂਹੇ ਮਰ ਜਾਂਦੇ ਹਨ ਇਸ ਤਰ੍ਹਾਂ ਸਾਸਤ ਜਿਹੇ ਇੱਕ ਬਹੁਤ ਬੜਾ ਭਾਰੀ ਵਿਦਵਾਨ ਤੇ ਜਿਨ੍ਹਾਂ ਦਾ ਬੜਾ ਪੰਥ ਦੇ ਵਿੱਚ ਨਾਂ ਸੀ ਉਹਨਾਂ ਦਾ ਵਿਦਿਆਰਥੀ ਇੱਕ ਲਾਲ ਸਿੰਘ ਅੱਖਾਂ ਤੋਂ ਮਨਾਖਾ ਸੀ ਉਹਨੇ ਬਚਨ ਦੱਸਿਆ ਮੈਂ ਕਿਹਾ ਕਹਿੰਦੇ ਜੀ ਵੀ ਤੁਸੀਂ ਰਾਗ ਵਿਦਿਆ ਤਾਂ ਚਲੋ ਬਹੁਤ ਸਾਰੇ ਸੂਰਮੇ ਹੋਰ ਵੀ ਕਰਦੇ ਵੀ ਤੁਸੀਂ ਕਥਾਵਾਚਕ ਵੀ ਅਬਦੁਲ ਦਰਜ ਦੇ ਹੋ ਨੇਤਰ ਹੈ ਨਹੀਂ ਅਤੇ ਕਥਾਵਾਚਕ ਵੀ ਚਲੋ ਆਪਣੇ ਜਥੇ 'ਚ ਵੀ ਅੱਖਾਂ ਤੋਂ ਮਨਾਖਿਆਂ ਨੂੰ ਮਹਾਂਪੁਰਖਾਂ ਨੇ ਬੜੇ ਬੜੇ ਵਿਦਵਾਨ ਬਣਾਇਆ ਅਤੇ ਉਹਨਾਂ ਦਾ ਬੜਾ ਨਾਮ ਵੀ ਰਿਹਾ ਸ਼੍ਰੋਮਣੀ ਕਮੇਟੀ 'ਚ ਵੀ ਕਥਾ ਕਰਦੇ ਰਹੇ ਅਤੇ ਉਹ ਗਿਆਨੀ ਚੰਨਣ ਸਿੰਘ ਗੁਰਨਿਆਂ ਵਾਲੇ ਜਿਹੜੇ ਸੀ ਉਹ ਕਹਿੰਦੇ ਵੀ ਮੈਂ ਉਹਨਾਂ ਦਾ ਵਿਦਿਆਰਥੀ ਮੈਂ ਕਥਾ ਉੱਥੋਂ ਸਿੱਖੀ ਸੀ ਮੈਂ ਕਿਹਾ ਕੋਈ ਗਿਆਨੀ ਜੀ ਦਾ ਬਚਨ ਸੁਣਾਓ ਕਹਿੰਦੇ ਜੀ ਬਚਨ ਕੀ ਸੁਣਾਈਏ ਵੀ ਗਿਆਨੀ ਜੀ ਦੇ ਨਾਲ ਇੱਕ ਇਹੋ ਜਿਹੀ ਘਟਨਾ ਵਾਪਰੀ ਵੀ ਉਹਨਾਂ ਦਾ ਹਾਲ ਦੇਖ ਕੇ ਤਾਂ ਇਹ ਲੱਗਦਾ ਸੀ ਵੀ ਕਿਸੇ ਦੁਸ਼ਮਣ ਦੇ ਨਾਲ ਵੀ ਐਸਾ ਹਾਲ ਨਾ ਹੋਵੇ ਉਹ ਕਹਿੰਦੇ ਵੀ ਗਿਆਨੀ ਜੀ ਇੱਕ ਦਿਨ ਆਪਣੇ ਕਥਾ ਕਰਨ ਤੋਂ ਪਹਿਲਾਂ ਕਥਾ ਬਚਣੀ ਪੈਂਦੀ ਹੈ ਵੀ ਕਿਹੜੇ ਕਿਹੜੇ ਸ਼ਬਦ ਆ ਰਹੇ ਨੇ ਕਿਵੇਂ ਕਿਵੇਂ ਦੇ ਅਰਥਾਂ ਦੀ ਲਵੰਤਨਾ ਇਹ ਮੇਰੇ ਜ਼ਿਆਦਾ ਹੀ ਹੈ ਇਹ ਹੰਕਾਰ ਨਾ ਕਰੇ ਵੀ ਮੈਂ ਬੜਾ ਵਿਦਵਾਨ ਹੈ ਗੁਰਬਾਣੀ ਹੈ ਇਹ ਉਹ ਕਥਾ ਬਾਚ ਰਹੇ ਸੀ ਬਾਹਰ ਬਹੁਤ ਬੜਾ ਧਮਾਕਾ ਹੋਇਆ ਉਹਨੇ ਕਿਹਾ ਵੀ ਇਹ ਕਈ ਵਾਰੀ ਨਕਲੀ ਜੇ ਉੱਪਰ ਜਹਾਜ਼ਾਂ ਰਾਹੀਂ ਇਹ ਇਸ ਤਰ੍ਹਾਂ ਦੇ ਗੋਲੇ ਸਿੱਟਦੇ ਹੁੰਦੇ ਆ ਧਰਤੀ 'ਤੇ ਅਸਰ ਨਹੀਂ ਹੁੰਦਾ ਬਹੁਤ ਵੱਡਾ ਖੜਾਕ ਹੁੰਦਾ ਉਹਦਾ ਉਹਨੇ ਕਿਹਾ ਵੀ ਚਲੋ ਇਹ ਕੋਈ ਜਹਾਜ਼ ਹੈ ਨਾ ਉਹ ਫਿਰ ਆਵਾਜ਼ ਆਈ ਗਿਆਨੀ ਨੇ ਉੱਠ ਕੇ ਬਾਹਰ ਦੇਖਿਆ ਉਹਨੇ ਬਾਹਰ ਕੁਛ ਵੀ ਨਹੀਂ ਹੈ ਨਾ ਜਹਾਜ਼ ਨਾ ਹੋਰ ਫਿਰ ਬੈਠ ਗਿਆ ਇੰਨੇ ਨੂੰ ਸਾਹ ਸੀ ਇੱਕ ਆਕਾਸ਼ ਵਾਲੇ ਪਾਸੇ ਤੋਂ ਪ੍ਰਕਾਸ਼ ਦਾ ਗੋਲਾ ਉਹ ਪ੍ਰਕਾਸ਼ ਪਹਿਲਾਂ ਜਿਵੇਂ ਬਿਜਲੀ ਆਉਂਦੀ ਹੈ ਉਹ ਗਿਆਨੀ ਡਰ ਗਿਆ ਉਹਨੇ ਕਿਹਾ ਵੀ ਬੱਦਲ ਹੈ ਨਹੀਂ ਬਿਜਲੀ ਕਿੱਥੋਂ ਆ ਗਈ ਬਿਜਲੀ ਦੀ ਤਾਰ ਜਿਵੇਂ ਐਂ ਘੁੰਮੇ ਉਹਦੇ 'ਚ ਉਹਦੀਆਂ ਅੱਖਾਂ ਕਦੇ ਇੱਧਰ ਨੂੰ ਕਦੇ ਐਂ ਦੇਖੀ ਜਾਂਦਾ ਪਜ਼ਲ ਹੋ ਗਿਆ ਗਿਆਨੀ ਚੰਨਣ ਸਿੰਘ ਪੰਥ ਹੀਰਾ ਰਤਨ ਦਾ ਖਿਤਾਬ ਸੀ ਸਾਹ ਸਿੰਘ ਜੀ ਇਹਨੂੰ ਅਤੇ ਉਹ ਫਿਰ ਹੌਲੀ ਹੌਲੀ ਪਹਿਲਾਂ ਤੇਜ਼ੀ ਨਾਲ ਘੁੰਮਦੀ ਸੀ ਪ੍ਰਕਾਸ਼ ਫਿਰ ਟਿੱਕ ਗਿਆ ਇੱਕ ਗੋਲਾ ਜਿਹਾ ਬਣ ਗਿਆ ਇਸਦਾ ਪ੍ਰਕਾਸ਼ ਦਾ ਹੋਰ ਕੁਛ ਵੀ ਨਹੀਂ ਦਿੰਦਾ ਜਿਵੇਂ ਸੂਰਜ ਦਾ ਗੋਲਾ ਹੀ ਦਿਸਦਾ ਨਾ ਪ੍ਰਕਾਸ਼ ਦਾ ਉਹਦੇ ਵਿੱਚੋਂ ਆਵਾਜ਼ ਆਈ ਕਹਿੰਦੇ ਗਿਆਨੀ ਤੂੰ ਮੈਨੂੰ ਜਾਣਨਾ ਚਾਹੁੰਦਾ ਉਹਨੇ ਕਿਹਾ ਜੀ ਹਾਂ ਮੈਂ ਜਾਣਨਾ ਚਾਹੁੰਦਾ ਵੀ ਬੜੀ ਅਸਚਾਜ ਗੱਲ ਹੈ ਜ਼ਿੰਦਗੀ 'ਚ ਕਦੇ ਸੁਣੀ ਬਣੀ ਵੀ ਇਸ ਤਰ੍ਹਾਂ ਵੀ ਹੋ ਜਾਂਦੀ ਉਹ ਕਹਿੰਦੇ ਭਾਈ ਵੈਸੇ ਤਾਂ ਮੇਰਾ ਨਾਂ ਨਹੀਂ ਹੈ ਕੋਈ ਵੀ ਪਰ ਅਨੰਤ ਨਾਮ ਵੀ ਹੈ ਮੇਰੇ। ਕੋਈ ਮੈਨੂੰ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਅਤੇ ਤੁਸੀਂ ਵਾਹਿਗੁਰੂ ਕਹਿੰਦੇ ਹੋ। ਮੈਂ ਪ੍ਰਕਾਸ਼ ਰੂਪ ਹਾਂ, ਇਹ ਵੀ ਪ੍ਰਕਾਸ਼ ਮੈਂ ਤੈਨੂੰ ਦਿਖਾਉਣ ਵਾਸਤੇ ਕਰਿਆ ਹੈ, ਤਾਂ ਮੈਂ ਵਿਆਪਕ। ਕਹਿਣ ਲੱਗੇ, ਅੱਛਾ ਮਹਾਰਾਜ, ਫਿਰ ਤੁਸੀਂ ਪ੍ਰਤੱਖ ਹੋ ਕੇ ਦਰਸ਼ਨ ਦਿਓ, ਸਰਗੁਣ ਸਰੂਪ 'ਚ ਦਰਸ਼ਨ ਦਿਓ। ਕਹਿੰਦੇ, ਤੂੰ ਤੈਨੂੰ ਦਰਸ਼ਨ ਦਿਆਂ, ਮੈਂ ਤਾਂ ਤੈਨੂੰ ਸੂਚਨਾ ਦੇਣ ਵਾਸਤੇ ਤੇਰੇ 'ਤੇ ਤਰਸ ਕਰਕੇ ਤੈਨੂੰ ਸੂਚਨਾ ਦੇਣ ਲੱਗਿਆ। ਅਖੇ ਜੀ ਕੀ ਕਹਿੰਦੇ, ਗਿਆਨੀ ਤੇਰਾ ਅੰਤ ਬੜਾ ਮਾੜਾ ਹੈ, ਤੂੰ ਮਰੇਗਾ ਬਹੁਤ ਔਖਾ ਹੋ ਗਿਆ। ਕੰਬ ਗਿਆ ਗਿਆਨੀ ਸਿਰ ਤੋਂ ਲੈ ਕੇ ਪੈਰਾਂ 'ਤੇ, ਕਹਿਣ ਲੱਗਿਆ, ਈਸ਼ਵਰ, ਹੇ ਮੇਰੇ ਪਰਮਾਤਮਾ, ਹੇ ਗੁਰੂ ਨਾਨਕ ਸਾਹਿਬ, ਮੇਰੀ ਰੱਖਿਆ ਕਰੋ। ਅਤੇ ਕਹਿਣ ਲੱਗਿਆ, ਹੇ ਮੇਰੇ ਪਰਮਾਤਮਾ ਜੀ, ਮੇਰੇ ਤੋਂ ਗਲਤੀ ਕੀ ਹੋ ਗਈ? ਕਹਿੰਦੇ, ਗਲਤੀ ਇਹੀ ਹੋ ਗਈ ਵੀ ਸਾਰੀ ਜ਼ਿੰਦਗੀ ਗਿਆਨ ਹੀ ਘੋਟਦਾ ਰਿਹਾ, ਕਦੇ ਬੰਦਗੀ ਕੀਤੀ ਹੈ, ਨਾਮ ਜਪਿਆ ਕਦੇ? ਤੇਰਾ ਨਿਤਨੇਮ ਕੀ ਸੀ? ਰਹਿਤ ਵਹਿਤ ਕੀ ਸੀ ਤੇਰੀ? ਮੈਨੂੰ ਗੱਲਾਂ ਨਹੀਂ ਪਿਆਰੀਆਂ, ਮੈਂ ਤੇਰੇ 'ਤੇ ਤਰਸ ਕੀਤਾ ਹੈ, ਨਹੀਂ ਤਾਂ ਮੈਂ ਕਿਸੇ ਨੂੰ ਦੱਸਦਾ ਨਹੀਂ, ਕਿਉਂਕਿ ਤੂੰ ਸਾਰੀ ਜ਼ਿੰਦਗੀ ਮੇਰੇ ਘਰ ਦੀ ਵਿਆਖਿਆ ਕਰਦਾ ਰਿਹਾ, ਕਥਾ ਕਰਦੇ, ਤਾਂ ਤੇਰੇ 'ਤੇ ਤਰਸ ਕੀਤਾ। ਉਹਨੇ ਕਿਹਾ, ਜੀ ਮੈਂ ਆਪਣੀ ਭੁੱਲ ਸੋਧ ਲੈਂਦਾ, ਮੈਨੂੰ ਦੱਸੋ ਵੀ ਮੇਰਾ ਭਲਾ ਕਿਵੇਂ ਹੋ ਸਕਦਾ? ਕਹਿੰਦੇ, ਇੱਕ ਗੱਲ ਕਰਕੇ ਭਲਾ ਹੋ ਸਕਦਾ, ਪਰ ਕਹਿੰਦੇ ਮੈਨੂੰ ਲੱਗਦਾ ਵੀ ਤੇਰੇ ਕੋਲ ਹੋਣੀ ਨਹੀਂ, ਨਾਲ ਇਹ ਵੀ ਕਹਿ ਦਿੱਤੀ। ਕਹਿੰਦਾ, ਨਹੀਂ ਮੈਂ ਦੱਸੋ। ਕਹਿੰਦੇ, ਹਜ਼ੂਰ ਸਾਹਿਬ ਚਲਿਆ ਜਾ, ਉੱਥੇ ਜਾ ਕੇ ਇੱਕ ਅਖੰਡ ਪਾਠ ਆਪਣੇ ਕੰਨਾਂ ਦੇ ਨਾਲ ਸੁਣ ਲਈ, ਸਾਰੀ ਬਾਣੀ, ਬੰਦਗੀ ਕਰ, ਤੇਰਾ ਭਲਾ ਹੋ ਜਾਊ। ਕਹਿੰਦਾ, ਜੀ ਸਤ ਵਚਨ। ਉਦਾਸ ਹੋ ਗਿਆ ਗਿਆਨੀ, ਕਦੇ ਉਪਰਾਮ ਨਹੀਂ ਸੀ ਹੋਇਆ, ਐਡਾ ਝਗੜਾਲੂ ਸੀ ਗਿਆਨ ਦੇ ਵਿੱਚ। ਸੰਤ ਗਿਆਨੀ ਗੁਰਬਚਨ ਸਿੰਘ ਦੇ ਕੋਲ ਆ ਕੇ ਬਹਿਸ ਕਰਨ ਵਾਸਤੇ ਆ ਗਿਆ ਇੱਕ ਵਾਰੀ, ਅਤੇ ਮਹਾਂਪੁਰਸ਼ ਕਹਿੰਦੇ, ਗਿਆਨੀ ਜੀ ਤੂੰ ਹੈ ਵਿਦਵਾਨ? ਕਹਿੰਦੇ, ਭਾਈ ਅਸੀਂ ਕਿਹੜਾ ਵਿਦਵਾਨ ਹੈ, ਇਸ ਕਰਕੇ ਵੀ ਤੂੰ ਸਾਨੂੰ ਤਾਂ ਮਾਫ਼ ਹੀ ਕਰ, ਮੈਂ ਜਿੰਨਾ ਚਿਰ ਤੇਰੇ ਨਾਲ ਬਹਿਸ ਕਰੂੰਗਾ ਮੈਂ ਉਨ੍ਹਾਂ ਚਿਰ ਹੋਰ ਬਾਣੀ ਪੜ੍ਹ ਲੂੰਗਾ। ਅਤੇ ਇਉਂ ਸੰਤਾਂ ਨੇ ਨਿਮਰਤਾ ਧਾਰੀ। ਉਹ ਉਦਾਸ ਹੋ ਗਿਆ, ਅਤੇ ਕਥਾ ਦੇ ਵਿੱਚ ਰਸ ਹੀ ਨਾ ਵਜੇ, ਬਹੁਤ ਉਦਾਸੀ ਕਥਾ ਕੀਤੀ, ਅਤੇ ਨਾਲ ਹੀ ਕਹਿਤਾ, ਤਖ਼ਤ ਸਾਹਿਬ 'ਤੇ ਕਥਾ ਕਰਦਾ ਸੀ ਦਮਦਮੇ ਸਾਹਿਬ, ਪ੍ਰਬੰਧਕਾਂ ਨੂੰ ਕਹਿੰਦਾ, ਜੀ ਤੁਸੀਂ ਆਪਣਾ ਹੀਲਾ ਕਰ ਲਓ ਵੀ ਮੈਂ ਹੁਣ ਕੱਲ੍ਹ ਤੋਂ ਕਥਾ ਨਹੀਂ ਕਰ, ਹੁਣ ਮੈਂ ਉਹ ਕੰਮ ਕਰੂੰ ਜਿਹਨੂੰ ਕਥਾ ਕਹਿੰਦੀ। ਉਹਨੇ ਕਿਹਾ, ਗਿਆਨੀ ਜੀ ਤਖ਼ਤ ਦਾ ਇਹ ਕਥਾ ਵਾਚਕ ਹੈ ਤੂੰ, ਐਡੀ ਜਲਦੀ ਅਸੀਂ ਕੋਈ ਗਿਆਨੀ ਲੱਭਾਂਗੇ ਤਖ਼ਤ 'ਤੇ ਜਿਹੜਾ ਕਥਾ ਕਰੇ? ਕਹਿੰਦਾ, ਵੀ ਲੱਭੋ ਨਾ ਲੱਭੋ, ਪਰ ਮੈਂ, ਉਹ ਕਹਿੰਦੇ, ਨਹੀਂ ਤੂੰ ਥੋੜ੍ਹਾ ਚਿਰ ਤਾਂ ਠਹਿਰ ਜਾ। ਉਹ ਲੱਭਦਿਆਂ ਲੱਭਦਿਆਂ 6 ਮਹੀਨੇ ਲੰਘ ਗਏ, 6 ਮਹੀਨੇ ਕਥਾ ਵਾਚਕ ਨੇ ਮਿਲਿਆ, ਇੰਨੇ ਨੂੰ ਗਿਆਨੀ 'ਤੇ ਪਾਣਾ ਵਰਤ ਗਿਆ। ਸਾਧ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਦੇ ਦਰਸ਼ਨ ਦੇ ਮੁਤਾਬਕ ਫਤਿਹਗੜ੍ਹ ਸਾਹਿਬ ਹੈੱਡ ਰਾਗੀ ਸੀ ਉਹ ਗਿਆਨੀ ਲਾਲ ਸਿੰਘ, ਕਹਿੰਦਾ, ਜੀ ਬੇਲਣੇ ਵਾਂਗੂ ਰੁੜਦਾ ਰੁੜਦਾ ਉਹ ਕੰਧ ਨਾਲ, ਬੇਲਣਾ ਰੁੜਦਾ ਰੁੜਦਾ ਇਹ ਕੰਧ ਨਾਲ, ਕਈ ਕਈ ਡਾਕਟਰ ਖੜੇ ਹੁੰਦੇ ਸੀ, ਕਹਿੰਦੇ ਇੰਨੀ ਬੇਚੈਨੀ ਅਤੇ ਤੜਫ ਤੜਫ ਕੇ ਮਰਿਆ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ। ਇਸ ਕਰਕੇ ਡਰੀਏ ਪਰਮੇਸ਼ੁਰ ਤੋਂ, ਐਂ ਮਰ ਗਏ ਕਥਨੀ ਕਰਨ ਵਾਲੇ ਜਿਨ੍ਹਾਂ ਨੇ ਬੰਦਗੀਆਂ ਨਹੀਂ ਕੀਤੀਆਂ, ਇਸ ਕਰਕੇ ਭਾਈ ਫਿਰ ਲਾਭ ਨਹੀਂ ਹੁੰਦਾ ਹੈ। ਤਾਂ ਮਹਾਰਾਜ ਨੇ ਇਹ ਅੰਮ੍ਰਿਤ ਬਚਨ ਕਹੇ ਨਾ, ਉਹ ਬਥੇਰੇ ਅਨੇਕੀ ਐਸਾ ਮਰ ਗਏ। ਦੁਬਾਰੇ ਬੋਲ ਦਿਓ ਜੀ।
ਕਥਨੀ ਕਹਿ ਕਹਿ ਸੇ ਮੂਏ।
ਹੇ ਅਧਿਕਾਰੀ, ਤੂੰ ਨਿਸ਼ਚੇ ਕਰ ਕਿ ਜਿਹੜੇ ਮਾਇਆ ਵਾਸਤੇ ਕਥਨੀ ਕਹਿੰਦੇ ਨਾ, ਉਹ ਤਾਂ ਕਹੀ ਹੀ ਜਾਂਦੇ ਨਾ, ਪਰ ਜਿਹੜੇ ਪਰਮਾਰਥ ਦੀ ਪ੍ਰਾਪਤੀ ਵਾਸਤੇ ਕਹਿੰਦੇ ਨਾ ਕਿ ਮੈਂ ਰੱਬ ਦੀ ਪ੍ਰਾਪਤੀ ਵਾਸਤੇ ਕਥਾ ਕਰਦਾ ਹਾਂ, ਮੈਂ ਪਰਮਾਤਮਾ ਦੀ ਬੰਦਗੀ ਸਮਝ ਕੇ ਕਥਾ ਕਰਦਾ ਹਾਂ, ਸੇ ਉਹ ਜੀਵਤ ਭਾਵ ਤੋਂ ਮੂਏ ਮਰ ਜਾਂਦੇ ਨੇ, ਜਿਹੜੀ ਹੰਗਤਾ ਮਰ ਜਾਂਦੀ ਹੈ ਉਹਨਾਂ ਦੀ। ਹੇ ਅਧਿਕਾਰੀ, ਸੋ ਉਹ ਪ੍ਰਭ ਪਰਮੇਸ਼ਰ ਅੱਗੇ ਬੋਲਦੇ ਜੀ,
ਸੋ ਪ੍ਰਭ ਦੂਰ ਨਾਹੀ, ਪ੍ਰਭ ਤੂੰ ਹੈ।
ਸੋ ਉਹ ਪ੍ਰਭੂ ਪਰਮੇਸ਼ਰ, ਹੇ ਅਧਿਕਾਰੀ ਤੇਰੇ ਕੋਲ ਹੈ, ਦੂਰ ਨਹੀਂ, ਤੂੰ ਹੀ ਹੈ ਉਹ, ਤੂੰ ਖੁਦ ਹੀ ਉਸਦਾ, ਪ੍ਰਭੂ ਦਾ, ਅਕਾਲ ਪੁਰਖ ਦਾ ਸਰੂਪ ਹੈ। ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ ਔਰ, ਵਾਸਤਵਿਕ ਤੇਰਾ ਸ਼ੁੱਧ ਸਰੂਪ ਬ੍ਰਹਮ ਹੀ ਹੈ, ਤੂੰ ਹੈ, ਤੂੰ ਭਾਵ ਜੀ ਭਾਵ ਦਾ ਲੱਖ ਅਰਥ, ਤੇ ਅਸਪਦ ਰੂਪੀ ਪ੍ਰਭ ਜਿਹੜਾ ਬ੍ਰਹਮ, ਉਹਦਾ ਸਰੂਪ ਹੀ ਹੈ ਤੂੰ। ਇਸ ਕਰਕੇ ਸੋ ਉਹ ਬ੍ਰਹਮ ਜੀਵ ਨਾਲੋਂ ਕਿਤੇ ਦੂਰ ਨਹੀਂ ਹੈ, ਘਟਾਂ ਘਟਾਂ ਵਿੱਚ ਵਿਆਪਕ ਹੈ।
ਸਭ ਜਗ ਦੇਖਿਆ ਮਾਇਆ ਛਾਇਆ,
ਇਹ ਸਭ ਸਾਰਾ ਜਗ ਸੰਸਾਰ, ਇਹ ਮਾਇਆ ਤੇ ਛਾਇਆ ਦੋ ਚੀਜ਼ਾਂ ਨੇ, ਇੱਕ ਮਾਇਆ ਇੱਕ ਛਾਇਆ, ਤੇ ਛਾਇਆ ਕੀ ਹੈ? ਅਵਿਦਿਆ। ਮਾਇਆ ਅਤੇ ਅਵਿਦਿਆ ਦੇ ਵਿੱਚ ਫਸਿਆ ਹੋਇਆ ਦੇਖੀਦਾ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਬ੍ਰਹਮ ਗਿਆਨੀਆਂ ਨੇ ਦੇਖਿਆ, ਦੇਖਿਆ ਵੇਖੀ ਦੇ ਵੇਦੇ ਫਸੇ ਹੋਏ। ਮਾਇਆ ਛਾਇਆ ਕੀ ਹੈ? ਮਾਇਆ ਕਰਕੇ ਈਸ਼ਵਰ ਕਹਾਉਂਦਾ ਹੈ ਅਤੇ ਛਾਇਆ ਕਰਕੇ ਅਵਿਦਿਆ ਕਰਕੇ ਜੀਵ ਕਹਾਉਂਦਾ ਹੈ। ਇਉਂ ਸਾਰਾ ਜਗਤ ਮਾਇਆ ਸਵਲ ਈਸ਼ਵਰ ਦੀ ਬਾਜ਼ੀ ਵਿੱਚ ਫਸਿਆ ਪਿਆ ਹੈ। ਜਾਂ ਫਿਰ ਸਭ ਜਗ ਦੇਖਿਆ ਮਾਇਆ ਛਾਇਆ, ਜਦੋਂ ਮਾਇਆ ਵਿੱਚ ਚੇਤਨ ਦਾ ਛਾਇਆ ਪ੍ਰਤੀਬਿੰਬ ਪਿਆ ਤਾਂ ਈਸ਼ਵਰ ਰੂਪ ਹੋ ਕੇ ਸਾਰੇ ਜਗਤ ਦੀ ਰਚਨਾ ਕਰਦਾ ਹੈ। ਅਵਿਦਿਆ ਵਿੱਚ ਜੋ ਪ੍ਰਤੀਬਿੰਬ ਪਿਆ ਤਾਂ ਜੀਵ ਕਹਾ ਲਿਆ, ਜੀਵ ਬਣ ਗਿਆ। ਇਹ ਸਾਰਾ ਜਗਤ ਵੇਖਣ ਦੇ ਵਿੱਚ ਤੇ ਇਸ ਪ੍ਰਕਾਰ ਫਿਰ ਆਇਆ ਹੈ ਜੀ।
ਨਾਨਕ ਗੁਰਮਤ ਨਾਮ ਧਿਆਇਆ।
ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਗੁਰਮਤ ਗੁਰੂ ਦੀ ਸਿੱਖਿਆ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਉਹਨਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ ਅਤੇ ਮਾਇਆ ਛਾਇਆ ਦਾ ਜੀਵ ਈਸ ਦੇ ਭੇਦ ਵਿੱਚ ਨਹੀਂ ਫਸਦੇ, ਉਹ ਭੇਦਾਂ ਤੋਂ ਉੱਪਰ ਹੋ ਗਿਆ ਹੈ। ਗੁਰੂ ਨਾਨਕ ਦਾ ਸਿੱਖ ਖਾਲਸੇ ਨੂੰ ਨਿਰਾਕਾਰ ਦਾ ਉਪਾਸ਼ਕ ਬਣਾ ਕੇ ਮਹਾਰਾਣੀ ਨੇ ਭੇਦਾਂ ਤੋਂ ਦੂਰ ਕਰ ਦਿੱਤਾ ਹੈ ਜੀ।
ਆਸਾ ਮਹੱਲਾ ਪਹਿਲਾ ਤਿਤੁਕਾ।
ਇਹਦੇ ਵਿੱਚ ਤਿਤੁਕਾ ਦਾ ਮਤਲਬ ਹੈ ਵੀ ਤਿੰਨ ਤੁਕਾਂ ਵਾਲੇ ਜਿਹੜੇ ਨੇ, ਤਿੰਨ ਤਿੰਨ ਤੁਕ ਜੋਟਿਆਂ ਵਾਲਾ ਇੱਕ ਪਦ ਆਊਗਾ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਇੱਕ ਸ਼ਬਦ ਹੈ, ਤਿੰਨ ਤਿੰਨ ਤੁਕ ਜਿਹੜੇ ਜੋਟਿਆਂ ਵਾਲਾ ਇੱਕ ਪਦ ਹੀ ਆਊਗਾ। ਇਹ ਬਸ ਇਹਦਾ ਭਾਵ ਇਹ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਹੁਣ ਫਰਮਾਨ ਕਰਦੇ ਨੇ, ਸੁਣੋ ਜੀ।
ਕੋਈ ਭੀਖਕ ਭੀਖਿਆ ਖਾਏ।
ਇਹ ਭਾਈ ਕੋਈ ਭੀਖਕ ਭਿਖਾਰੀ ਬਣ ਕੇ ਭੀਖਿਆ ਮੰਗ ਕੇ ਅੰਨ ਖਾਂਦਾ ਹੈ, ਵਸਤੂਆਂ ਨੂੰ ਖਾਏ ਖਾਂਦਾ ਹੈ।
ਕੋਈ ਰਾਜਾ ਰਹਿਆ ਸਮਾਏ।
ਕੋਈ ਰਾਜਾ ਪਾਤਸ਼ਾਹ ਹੋ ਕੇ ਰਾਜਪੁਣੇ ਦੇ ਵਿੱਚ ਹੀ ਸਮਾਏ ਸਮਾਇਆ ਭਾਵ ਮਸਤ ਹੋਇਆ ਰਹਿੰਦਾ, ਉਹਦੇ ਚ ਰਿਹਾ ਰਿਹਾ ਮਸਤ ਹੋਇਆ ਰਹਿੰਦਾ ਵੀ ਮੇਰੇ ਕੋਲ ਰਾਜ ਹੈ। ਹੁਣ ਇਹਦਾ ਕੁਰਸੀ ਦਾ ਵੀ ਬੜਾ ਨਸ਼ਾ ਹੁੰਦਾ ਨਾ ਹਕੂਮਤ ਦਾ ਵੀ ਮੇਰੇ ਕੋਲ ਹੈ ਇਹ। ਇਸੇ ਪ੍ਰਕਾਰ ਬੋਲੋ ਜੀ, ਕੋਈ ਭੀਖਕ।
ਕੋਈ ਭੀਖਕ ਭੀਖਿਆ ਖਾਏ।
ਕੋਈ ਭੀਖਕ ਮੰਗਤੇ ਦੀ ਨਿਆਈ, ਕੌਣ ਅਧਿਕਾਰੀ ਹੋ ਕੇ ਗੁਰਾਂ ਦੇ ਪਾਸੋਂ ਨਾਮ ਦੀ ਭਿਖਿਆ ਖਾਂਦਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤਹਿ ਦਾਤਾ, ਨਾਮ ਜਪਣਾ ਕਰਦਾ ਹੈ। ਕੋਈ ਰਾਜੇ ਦੀ ਨਿਆਈ, ਅੱਗੇ ਬੋਲਦੇ ਜੀ।
ਕੋਈ ਰਾਜਾ ਰਹਿਆ ਸਮਾਏ।
ਕੋਈ ਰਾਜੇ ਦੀ ਨਿਆਈ, ਬ੍ਰਹਮ ਗਿਆਨੀ ਹੋ ਕੇ ਪਰਮੇਸ਼ੁਰ ਦੇ ਸਰੂਪ ਸਮਾਏ ਅਭੇਦ ਹੋ ਰਿਹਾ ਹੈ।
ਕਿਸੇ ਮਾਨ ਕੈਸਾ ਅਪਮਾਨ।
ਤੇ ਕਿਸ ਹੀ ਮਾਨ, ਕਿਸ ਕਿਸੇ ਰਾਜੇ ਆਦਿਕ ਦਾ ਤੇ ਲੋਕ ਹੀ ਨਿਸ਼ਚੇ ਕਰਕੇ ਕੇਵਲ ਮਾਨ ਸਤਿਕਾਰ ਕਰੀ ਜਾਂਦੇ ਨੇ ਅਤੇ ਕਿਸੇ ਭਿਖਾਰੀ ਆਦਿ ਦਾ ਮੰਗਤਾ ਜਾਣ ਕੇ ਅਪਮਾਨ ਨਿਰਾਦਰ ਕਰੀ ਜਾਂਦੇ ਹਨ। ਇਸੇ ਤਰ੍ਹਾਂ ਕਿਸੇ ਸਿੱਖ ਨੂੰ ਤੇ ਗੁਰੂ ਸਾਹਿਬ ਜੀ ਕਹਿੰਦੇ ਹੀ ਨਿਸ਼ਚੇ ਕਰਕੇ ਬ੍ਰਹਮ ਗਿਆਨ ਦੇਣ ਰੂਪੀ ਮਾਨ ਸਤਿਕਾਰ ਬਖਸ਼ਿਸ਼ ਕਰਦੇ ਆ ਅਤੇ ਕਿਸੇ ਸਿੱਖ ਨੂੰ ਪਰਖਣ ਵਾਸਤੇ ਹੰਕਾਰ ਦੀ ਨਿਵਿਰਤੀ ਲਈ ਕਿਸੇ ਦਾ ਅਪਮਾਨ ਤਿਰਸਕਾਰ ਉਪਰੋਂ ਉਪਰੋਂ ਕਰਕੇ ਦਿਖਾਉਂਦੇ ਆ, ਉਹ ਪਰਖਣਾ ਕਰਦੇ ਆ। ਗੁਰੂ ਸਾਹਿਬ ਪਰਖਣਾ ਕਰਦੇ ਨੇ ਤੇ ਇਸ ਪ੍ਰਕਾਰ ਕਹਿੰਦੇ ਹੇ ਭਾਈ, ਭਿਖਾਰੀ ਦੀ ਜਿਹੜਾ ਰਾਜੇ ਤੇ ਭਿਖਾਰੀ ਆਦਿ ਜਿਹੜੇ ਨੇ, ਰਾਜੇ ਭਿਖਾਰੀ ਮਾਨ ਅਪਮਾਨ ਨੂੰ ਤਿਆਗ ਕੇ ਜੋ ਸਾਰੇ ਬ੍ਰਹਮੰਡ ਨੂੰ ਅੱਗੇ ਬੋਲਦੇ ਹੈ, ਬੋਲੋ ਜੀ।
ਤਾਹੇ ਉਸਾਰੇ ਧਰੇ ਧਿਆਨ।
ਕਹਿੰਦੇ ਪਾਹੇ ਭਾਈ, ਜਿਹੜੇ ਰਾਜੇ ਤੇ ਭਿਖਾਰੀ ਮਾਨ ਅਤੇ ਅਪਮਾਨ ਇਹਨੂੰ ਤਿਆਗ ਕੇ ਕਹਿੰਦੇ ਸਾਰੇ ਬ੍ਰਹਮੰਡ ਨੂੰ ਟਾਹੇ ਡੇਕ ਕੇ ਭਾਵ ਪਰਲੋਂ ਕਰਕੇ ਫਿਰ ਉਸਾਰੇ ਉਸਾਰਨ ਵਾਲਾ ਪਰਮੇਸ਼ੁਰ ਹੈ, ਉਸੇ ਦਾ ਧਿਆਨ ਚਿੰਤਨ ਹਿਰਦੇ ਵਿੱਚ ਧਰੇ ਧਾਰਨ ਕਰੇ, ਭਾਵ ਚਿੱਤ ਦੀ ਬਿਰਤੀ ਨੂੰ ਚਾਰੇ ਪਾਸਿਓਂ ਰੋਕ ਕੇ ਪਰਮੇਸ਼ੁਰ ਨਾਲ ਜੋੜਨਾ ਕਰੇ। ਜਿਹੜਾ ਹਿਰਦੇ ਦੇ ਵਿੱਚ ਟਾਹੇ ਉਸਾਰੇ ਦੁਆਰੇ, ਬੋਲੋ ਜੀ ਫਿਰ।
ਟਾਹੇ ਉਸਾਰੇ ਧਰੇ ਧਿਆਨ।
ਜਿਹੜਾ ਹਿਰਦੇ ਪਰਮੇਸ਼ੁਰ ਦਾ ਧਿਆਨ ਧਾਰਦਾ ਹੈ, ਉਸ ਦੇ ਉਸਾਰੇ ਹੋਏ ਕੌਣ ਕਾਮ ਕਰੋ ਲੋਭ ਮੋਹ ਹੰਕਾਰੇ ਉਸਰੇ ਹੋਏ ਨੰਦਰ ਹਿਰਦੇ ਚ, ਇਹਨਾਂ ਵਿਕਾਰਾਂ ਨੂੰ ਪਰਮੇਸ਼ੁਰ ਢਾ ਲੈਂਦਾ ਹੈ, ਨਿਵਿਰਤ ਕਰ ਦਿੰਦਾ ਹੈ। ਅਤੇ ਜੋ ਢਾਹੇ ਹੋਏ ਕੌਣ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣ, ਉਹਨਾਂ ਨੂੰ ਹਿਰਦੇ ਉਸਾਰ ਦਿੰਦਾ ਹੈ।
ਤੁਝ ਤੇ ਵੱਡਾ ਨਾਹੀ ਕੋਈ।
ਹੇ ਪਰਮੇਸ਼ੁਰ, ਤੁਝ ਤੇ ਤੋਂ ਵੱਡਾ ਵਿਸਾਰ ਵਾਲਾ ਸੰਸਾਰ ਵਿੱਚ ਕੋਈ ਨਹੀਂ ਹੈ।
ਕਿਸ ਵੀ ਖਾਲੀ ਚੰਗਾ ਹੋਏ।
ਜਦੋਂ ਤੁਸੀਂ ਸਾਡੇ ਸਾਰੀ ਹਾਲਤ ਨੂੰ ਜਾਣਦੇ ਹੀ ਹੋ, ਫਿਰ ਅਸੀਂ ਚੰਗਾ ਭਲਾ ਸ੍ਰੇਸ਼ਟ ਹੋਏ ਹੋ ਕੇ ਕਿਸ ਨੂੰ ਵਿਖਾਲੀ ਵਿਖਾਉਣਾ ਕਰੀਏ, ਤੁਸੀਂ ਸਭ ਕੁਝ ਜਾਣਦੇ ਹੋ।
ਮੈਂ ਤਾਂ ਨਾਮ ਤੇਰਾ ਆਧਾਰ,
ਇਹ ਮਹਾਰਾਜ ਮੈਂ ਸਾਨੂੰ ਤਾਂ ਕੇਵਲ ਤੇਰਾ ਤੁਹਾਡਾ ਨਾਮ ਹੀ ਆਧਾਰ ਆਸਰਾ ਹੈ ਤੁਹਾਡੇ ਨਾਮ ਦਾ।
ਤੂੰ ਦਾਤਾ ਕਰਨਹਾਰ ਕਰਤਾਰ,
ਤੁਸੀਂ ਦਾਤਾਂ ਦੇਣ ਵਾਲੇ ਦਾਤੇ ਹੋ, ਜਗਤ ਨੂੰ ਪੈਦਾ ਕਰਨਹਾਰ ਹੋ, ਮਹਾਰਾਜ ਕਰਨ ਵਾਲੇ ਹੋ, ਤੇ ਐਸੇ ਹੋ ਤੁਸੀਂ। ਤੂੰ ਦਾਤਾ ਕਰਨਹਾਰ ਕਰਤਾਰ, ਕਰਨਾ ਮੈਂ ਹੱਥਾਂ ਦਾ, ਤੁਹਾਡੇ ਘਰ ਹੱਥਾਂ ਦੇ ਵਿੱਚ ਸਾਰਿਆਂ ਜੀਵਾਂ ਦੀ ਚੇਤਨ ਸੱਤਾ ਰੂਪੀ ਤਾਰ ਡੋਰ ਹੈ, ਜਾਂ ਪਰਾਲੋ ਰੂਪ ਦੀ ਤਾਰ ਡੋਰ ਹੈ, ਪ੍ਰਾਣਾ ਰੂਪੀ ਤਾਰ ਡੋਰ ਤੁਹਾਡੇ ਘਰ ਹੱਥਾਂ ਵਿੱਚ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਹਨ ਜੀ,
ਵਾਟ ਨਾ ਪਾਵੋ ਵੀਗਾ ਜਾਓ,
ਇਹ ਮਹਾਰਾਜ ਤੁਹਾਡੀ ਭਗਤੀ ਰੂਪੀ ਬਾਟ ਰਸਤੇ ਨੂੰ ਨਾ ਨਹੀਂ ਪਾਵੋ ਪਾਉਣਾ ਕਰਦੇ, ਤੇ ਉਹ ਫਿਰ ਜਿਹੜੇ ਨਹੀਂ ਭਗਤੀ ਕਰਦੇ ਉਹ ਬੀਗਾ ਟੇਢੀਆਂ ਜੂਨਾਂ ਵਿੱਚ ਜਾਓ ਜਾਂਦੇ ਹਨ।
ਦਰਗਾਹ ਬੈਸਣ ਨਾਹੀਂ ਥਾਉ,
ਇਸ ਕਰਕੇ ਉਹਨਾਂ ਨੂੰ ਦਰਗਾਹ ਸੱਚਖੰਡ ਵਿੱਚ ਬੈਠਣ ਨੂੰ ਕੋਈ ਥਾਂ ਟਿਕਾਣਾ ਨਹੀਂ ਮਿਲਦਾ ਹੈ।
ਮਨ ਕਾ ਅੰਧਲਾ ਮਾਇਆ ਕਾ ਬੰਦ,
ਇਹ ਜੀਵ ਹੈ ਜਿਹੜਾ ਵਿਵੇਕ ਵੈਰਾਗ ਦੇ ਨੇਤਰਾਂ ਤੋਂ ਹੀਣ ਹੈ, ਮਨ ਦਾ ਅੰਧਲਾ ਹੈ, ਅੰਨਾ ਹੋ ਰਿਹਾ ਹੈ, ਇਸ ਕਰਕੇ ਮਾਇਆ ਦਾ ਅਭਿਮਾਨ ਹੋਇਆ, ਜੰਮਣ ਮਰਨ ਰੂਪੀ ਬੰਧ ਬੰਧਨਾਂ ਵਿੱਚ ਪਿਆ ਹੋਇਆ ਪੈ ਗਿਆ ਹੈ।
ਹੀਨ ਖਰਾਬ ਹੋਵੇ ਨਿਤ ਕੰਧ,
ਨਿਤ ਨਿਤਾ ਪ੍ਰਾਤੀ ਉਹਦੇ ਕੰਧ ਸਰੀਰ ਖਰਾਬ ਬੁਰੇ ਵਿਸ਼ਿਆਂ ਵਿੱਚ ਲੱਗਣ ਕਰਕੇ ਖੀਨ ਨਾਸ ਹੋ ਰਹੇ ਹਨ।
ਖਾਣ ਜੀਵਨ ਕੀ ਬਹੁਤੀ ਆਸ,
ਸਾਰੇ ਜੀਵਾਂ ਦੇ ਪਦਾਰਥਾਂ ਦੇ ਖਾਣ ਤੇ ਸਰੀਰ ਕਰਕੇ ਸਦਾ ਜੀਵਨ ਜਿਉਂਦੇ ਰਹਿਣ ਦੀ ਬਹੁਤੀ ਆਸ ਉਮੀਦ ਲੱਗੀ ਹੋਈ ਹੈ ਜੀਵਾਂ ਨੂੰ।
ਲੇਖੈ ਤੇਰਾ ਸਾਸ ਗਰਾਸ,
ਮਹਾਰੇ ਕਹਿੰਦੇ ਹੇ ਮਹਾਰਾਜ, ਜੀਵਾਂ ਦੇ ਜਿਹੜੇ ਸਾਸ ਗਰਾਸ ਨੂੰ ਸਵਾਸ ਅੰਦਰ ਜਾਂਦਾ ਇਹਨੂੰ ਗਰਾਸ ਕਹਿੰਦੇ, ਬਾਹਰ ਆਉਂਦਾ ਸਵਾਸ ਹੈ, ਇਹ ਸਵਾਸ ਜਿਹੜੇ ਸਾਸ ਗਰਾਸ ਨੂੰ ਜੀਵਾਂ ਦੇ, ਲੇਖੈ ਤੇਰੇ ਸਾਸ ਗਰਾਸ, ਪਰ ਤੈਨੂੰ ਸਾਹ ਲੈਣੇ ਗਰਾਸ ਭੋਜਨ ਦੀ ਗਰਾਹੀ ਆਦਿ ਸਭ ਕੁਝ ਤੇਰੇ ਲੇਖੇ ਹਿਸਾਬ ਦੇ ਵਿੱਚ ਹੈ, ਕੋਈ ਵੀ ਹਿਸਾਬ ਕਿਤਾਬ ਤੋਂ ਬਾਹਰ ਨਹੀਂ ਹੈ, ਇੱਕ ਇੱਕ ਸਵਾਸ ਤੇਰੇ ਲੇਖੇ ਵਿੱਚ ਹੈ।
ਅਹਿਨਿਸ ਅੰਧਲੇ ਦੀਪਕ ਦੇ,
ਇਹ ਮਹਾਰਾ ਅਹਿਨਿਸ ਰਾਤ ਦਿਨ ਜਿਹੜੇ ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਅੰਧਲੇ ਅੰਨੇ ਹਨ ਜੀਵ, ਤੇ ਐਸੀ ਉਹਨਾਂ ਦੀ ਹਾਲਤ ਹੈ, ਉਹਨਾਂ ਨੂੰ ਗਿਆਨ ਰੂਪੀ ਅੱਗੇ ਬੋਲਦੇ ਜੀ।
ਅਹਿਨਿਸ ਅੰਧਲੇ ਦੀਪਕ ਦੇ,
ਤੇ ਅਹਿਨਿਸ ਰਾਤ ਦਿਨ ਵਿਵੇਕ ਦੇ ਵੈਰਾਗ, ਯਾਨੀ ਵੈਰਾਗ ਵਿਵੇਕ ਦੇ ਦੋ ਨੇਤਰਾਂ ਤੋਂ ਜਿਹੜੇ ਅੰਧਲੇ ਅੰਨੇ ਨੇ ਜੀਵ, ਯਾਨੀ ਇਹ ਹੈ ਨਹੀਂ ਉਹਨਾਂ ਕੋਲ ਵੈਰਾਗ ਨਹੀਂ ਵਿਵੇਕ ਨਹੀਂ ਹੈ, ਉਹ ਗਿਆਨ ਰੂਪੀ ਦੀਪਕ ਦੀਵਾ ਦੇ ਦੇਣਾ ਕਰੋ ਉਹਨਾਂ ਨੂੰ ਤੁਸੀਂ ਮਹਾਰਾਜ, ਕਿਰਪਾ ਕਰੋ ਤਾਂ ਕਿ ਭਵਜਲ ਤੋਂ,
ਭਵਜਲ ਡੂਬਤ ਚਿੰਤ ਕਰੇ,
ਪੈਦਾਇਕ ਸੰਸਾਰ ਸਮੁੰਦਰ ਦੇ ਡੁੱਬਦਿਆਂ ਹੋਇਆਂ ਨੂੰ ਬਚਾਉਣ ਦੇ ਲਈ ਮੁਕਤੀ ਰੂਪੀ ਪਰਲੇ ਕਿਨਾਰੇ ਤੇ ਲਾਉਣਾ ਕਰੋ ਜੀ, ਤੇ ਇਸ ਕਰਕੇ ਲਾਉਣ ਦੇ ਲਈ ਚਿੰਤ ਫਿਕਰ ਕਰੇ ਕਰੋ, ਤੇ ਤੁਸੀਂ ਮਹਾਰਾਜ ਪਾਰ ਲੰਘਾਉਣਾ ਹੈ।
ਕਹਿ ਹੈ ਸੁਣ ਹੈ ਜੋ ਮਨ ਹੈ ਨਾਉ,
ਇਹ ਭਾਈ ਜਿਹੜੇ ਪਰਮੇਸ਼ਰ ਦੇ ਨੌ ਨਾਮ ਨੂੰ ਰਸਨਾ ਦੁਆਰਾ ਕਹਿੰਦੇ ਹਨ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਿਆ ਸੁਣਦੇ ਹਨ,
ਹੋ ਬਲਿਹਾਰੈ ਤਾ ਕਹਿ ਜਾਉ,
ਤੇ ਨਾਮ ਨੂੰ ਫਿਰ ਮਨ ਹੈ ਮੰਨਦੇ ਹਨ, ਕਹੇ ਤੇ ਸੁਣੇ ਆਗੇ ਤੇ ਮਨ ਹੈ ਮੰਨਦੇ ਹਨ, ਤੇ ਉਹ ਮੰਨਣ ਕਰਦੇ ਹਨ ਜਿਹੜੇ ਹਾਂ ਦੁਬਾਰੇ
ਹੋ ਬਲਿਹਾਰੈ ਤਾ ਕਹਿ ਜਾਉ,
ਹਾਂ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਓ ਜਾਂਦੇ ਹਾਂ ਜੀ।
ਨਾਨਕ ਏਕ ਕਹਿ ਅਰਦਾਸ,
ਉਚਾਰਦੇ ਹੇ ਪਰਮੇਸ਼ਰ ਅਸੀਂ ਏਕ ਇੱਕ ਅਰਦਾਸ ਬੇਨਤੀ ਕਰਦੇ ਹਾਂ ਜੀ, ਕਿਰਪਾ ਕਰੋ ਸਾਡੇ ਤੇ,
ਜੀਉ ਪਿੰਡ ਸਭ ਤੇਰਾ ਪਾਸ,
ਸਾਡਾ ਜੀਉ ਜੀ ਅਤੇ ਪਿੰਡ ਸਰੀਰ ਸਭ ਸਾਰਾ ਕੁਝ ਤੇਰੇ ਤੁਹਾਡੇ ਪਾਸ ਕੋਲ ਹੀ ਅਰਪਣ ਕਰਦੇ ਹਾਂ ਅਸੀਂ,
ਜਾਂ ਤੂੰ ਦੇਹ ਜਪੀ ਤੇਰਾ ਨਾਉ,
ਹੇ ਮਹਾਰਾਜ ਜਦੋਂ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਦੇਹ ਦੇਵੋ ਤਾਂ ਹੀ ਮੈਂ ਤੇਰਾ ਤੁਹਾਡਾ ਨਾਉ ਨਾਮ ਜਪੀ ਜਪਣਾ ਕਰਾਂ ਜੀ।
ਦਰਗਾਹ ਬੈਸਣ ਹੋਵੇ ਥਾਉ,
ਤਾਂ ਦਰਗਾਹ ਸੱਚਖੰਡ ਦੇ ਵਿੱਚ ਬੈਠਣ ਦੇ ਲਈ ਥਾਂ ਟਿਕਾਣਾ ਪ੍ਰਾਪਤ ਹੋ ਜਾਵੇ,
ਜਾਂ ਤੁਧ ਭਾਵੇ ਤਾਂ ਦੁਰਮਤ ਜਾਏ,
ਹੇ ਮਹਾਰਾਜ ਜਦੋਂ ਤੁਹਾਨੂੰ ਭਾ ਜਾਵੇ ਤਦੋਂ ਹੀ ਦੁਰਮਤ ਖੋਟੀ ਮਤ ਜਿਹੜੀ ਹੈ ਉਹ ਨਾਸ ਹੋ ਜਾਂਦੀ ਹੈ।
ਗਿਆਨ ਰਤਨ ਮਨ ਵਸੈ ਆਏ,
ਗਿਆਨ ਰੂਪੀ ਰਤਨ ਮਾਨਕ ਤੇ ਗਿਆਨ ਅਤੇ ਰਤਨ ਬੈਰਾਗ ਮਨ ਹਿਰਦੇ ਵਿੱਚ ਆਏ ਆ ਕਰਕੇ ਬਸ ਜਾਂਦੇ ਹਨ।
ਨਦਰ ਕਰੇ ਤਾਂ ਸਤਿਗੁਰ ਮਿਲੇ,
ਜੇ ਕਿਰਪਾ ਦ੍ਰਿਸ਼ਟੀ ਹੋ ਜਾਵੇ ਪਰਮੇਸ਼ੁਰ ਤੇਰੇ ਤੇ ਫਿਰ ਸਤਿਗੁਰੂ ਮਿਲਦੇ ਹੈ, ਪੂਰਨ ਗੁਰੂ, ਬ੍ਰਹਮ ਨਿਸ਼ਟੀ, ਬ੍ਰਹਮ ਸਰੋਤਰੀ। ਤੁਹਾਡੀ ਕਿਰਪਾ ਤੋਂ ਬਿਨਾਂ ਸਤਿਗੁਰੂ ਨਹੀਂ ਮਿਲਦਾ ਹੈ।
ਪ੍ਰਣਵਤ ਨਾਨਕ ਭਵ ਜਲ ਤਰੈ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਪਰਮੇਸ਼ੁਰ ਜਿਹੜਾ ਸਾਡੀ ਪ੍ਰਣਵਤ ਨਮਸਕਾਰ ਹੈ ਉਸ ਪਰਮੇਸ਼ੁਰ ਨੂੰ ਸਾਡੀ, ਜਿਹਦੀ ਕਿਰਪਾ ਦੁਆਰਾ ਭਵ ਜਲ ਭੈਦਾਇਕ ਸੰਸਾਰ ਸਮੁੰਦਰ ਤਰ ਜਾਈਦਾ ਹੈ।
ਆਸਾ ਮਹੱਲਾ ਪਹਿਲਾ ਪੰਚ ਪਦੇ,
ਇਹ ਆਸਾ ਰਾਗ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਪੰਚ ਪਦੇ। ਦੇਖੋ ਬਈ ਹੇਠਾਂ ਸ਼ੀਕਾ ਲੱਗਿਆ ਹੋਇਆ, ਕਿਸੇ ਪੋਥੀ ਚ ਨਹੀਂ ਵੀ ਹੈ, ਤੇ ਜਿਹੜੇ ਨਹੀਂ ਹੈ ਉਹ ਛਾਪੇ ਵਾਲਿਆਂ ਦੀ ਗਲਤੀ ਸਮਝੋ, ਪਰ ਇਹ ਹੋਣਾ ਚਾਹੀਦਾ। ਇਹਦਾ ਅਰਥ ਹੈ ਕੋਈ ਪੈਰ ਦੇ ਵਿੱਚ ਹੈ, ਜਿਹੜਾ ਪੰਜ ਪਦੇ ਪੰਜ ਪੰਜ ਪਦਿਆਂ ਵਾਲੇ ਛੇ ਸ਼ਬਦ ਆਉਣਗੇ, ਇਹਦਾ ਮਤਲਬ ਇਹ ਹੈ ਜਿਹੜਾ ਬਰੀਕ ਛੋਟਾ ਨਿਸ਼ਾਨ ਲੱਗਿਆ ਇਹਨੂੰ ਸਮਝਦੇ ਰਹੋ, ਜਿਹੜਾ ਪੋਥੀਆਂ ਚ ਨਹੀਂ ਉਹ ਸਮਝਦੇ ਜਾਓ ਤੁਸੀਂ। ਤੇ ਅੱਗੇ ਦੱਸਦੇ ਹਨ ਜੇ
ਦੁੱਧ ਬਿਨ ਧੇਨ ਪੰਖ ਬਿਨ ਪੰਖੀ,
ਇਹ ਪੰਜ ਪਦੇ ਜਿਹੜੇ ਛੇ ਸ਼ਬਦ ਆਉਣਗੇ ਸ਼ੀਕਾ ਲੱਗਿਆ ਹੇਠਾਂ, ਅੱਗੇ ਦੱਸਦੇ ਦੁੱਧ ਇਹ ਪ੍ਰਮਾਣ ਦੇ ਤਿੰਨ, ਦੁੱਧ ਬਿਨ ਧੇਨ, ਧੇਨ ਨਾਮ ਹੈ ਗਊ ਦਾ, ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਿਵੇਂ ਦੁੱਧ ਤੋਂ ਬਿਨਾਂ ਗਊ ਹੈ ਜਿਹੜੀ, ਜਿਵੇਂ ਬਾਣੀਏ ਦੀ ਗਊ ਹੈ ਉਹ ਕਿਸੇ ਵੀ ਕੰਮ ਨਹੀਂ ਆ ਸਕਦੀ, ਕਿਉਂਕਿ ਨਾ ਤਾਂ ਬਾਣੀਏ ਦੇ ਕੋਲ ਹਾਲਾ ਹੈ ਜਿਹਨੂੰ ਜੋੜ ਲੂ, ਨਾ ਗੱਡੇ ਜੋੜ ਲੂ, ਕਿਸੇ ਕੰਮ ਨਹੀਂ ਆ ਸਕਦੇ। ਜ਼ਿਮੀਂਦਾਰ ਤਾਂ ਇਹ ਗਲਤੀ ਕਰ ਵੀ ਹੋਵੇ ਸਿੱਧਾ ਗਾਵਾਂ ਜੋੜਦੇ ਨਹੀਂ ਹੁੰਦੇ, ਪਰ ਜੇ ਕੋਈ ਸ਼ੰਕਾ ਕਰੇ ਤੇ ਫੰਡਰ ਗਊ ਜਾਣੀ ਕਿਸੇ ਕੰਮ ਨਹੀਂ ਆਉਂਦੀ ਹੈ। ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜਿਹਨੇ ਪੰਛੀ ਦੇ ਖੰਭ ਨਹੀਂ ਹੈ ਉਹ ਪੰਛੀ ਕਿਸੇ ਅਰਥ ਨਹੀਂ ਹੈ, ਉੱਡੇ ਨਹੀਂ ਸਕਦਾ। ਜਿਹੜੀ ਗਾਂ ਦੇ ਹੇਠਾਂ ਦੁੱਧ ਨਹੀਂ ਉਹ ਕਿਸੇ ਅਰਥ ਨਹੀਂ। ਤੋ ਇਸ ਕਰਕੇ ਇਸ ਤੋਂ ਬਿਨਾਂ ਹੁਣ ਅੱਗੇ ਦੱਸਦੇ ਹਨ,
ਜਲ ਬਿਨ ਉਤਪੁਜ ਕਾਮ ਨਾਹੀ,
ਜਲ ਪਾਣੀ ਤੋਂ ਬਿਨਾਂ ਉਤਪੁਜ ਖੇਤੀ ਕਿਸੇ ਵੀ ਕਾਮ ਕੰਮ ਨਾਹੀ ਨਹੀਂ ਹੈ, ਕਿਸੇ ਅਰਥ ਨਹੀਂ ਹੈ ਇਹ। ਤੇ ਇਸ ਕਰਕੇ ਇਹ ਪ੍ਰਮਾਣ ਦਿੱਤੇ ਹੈ, ਇਹ ਦਸਤਾਨ ਦਿੱਤੇ ਹੈ, ਇਹਦਾ ਅੰਤਰੀ ਭਾਵ ਦੇ ਵਿੱਚ ਸਾਧ ਸਿੰਘ ਜੀ ਉਹ ਫਿਰ ਅੱਗੇ ਹੋਰ ਵੀ ਐਸਾ ਕਥਨ ਕੀਤਾ ਹੈ, ਇਹਦਾ ਦੂਜੇ ਅਰਥ ਦੇ ਵਿੱਚ ਆ ਜਾਏਗਾ ਉਹ, ਇਹ ਹਾਲੇ ਪ੍ਰਮਾਣ ਸਮਝ ਲਓ ਬਾਹਰ ਦਾ। ਹਾਂਜੀ, ਕਿਆ ਸੁਲਤਾਨ,
ਕਿਆ ਸੁਲਤਾਨ ਸਲਾਮ ਵਿਹੂਣਾ,
ਚੱਕਰਵਰਤੀ ਸੁਲਤਾਨ ਬਾਦਸ਼ਾਹ ਕੀ ਕਿਆ ਹੈ ਜਿਹਨੂੰ ਕੋਈ ਸਲਾਮ ਹੀ ਨਹੀਂ ਕਰਦਾ, ਅਦਬ ਹੀ ਨਹੀਂ ਕਰਦਾ, ਰੋਹ ਵੀ ਨਹੀਂ ਹੈ, ਕਾਹਦਾ ਬਾਦਸ਼ਾਹ ਉਹ ਤੋਂ ਵੀ ਹੋਣਾ ਖਾਲੀ ਹੈ, ਪਰਜਾ ਉਹਦਾ ਸਤਿਕਾਰ ਨਹੀਂ ਕਰਦੀ, ਸਲਾਮਾਂ ਨਹੀਂ ਕਰਦੀ ਹੈ।
ਅੰਧੀ ਕੋਠੀ ਤੇਰਾ ਨਾਮ ਨਾਹੀ,
ਇਹ ਜਿਵੇਂ ਚਾਰ ਦਸਤਾਨ ਦਿੱਤੇ ਨੇ ਇਸ ਪ੍ਰਕਾਰ ਪਰਮੇਸ਼ੁਰ ਉਹ ਦੇਹ ਰੂਪੀ ਕੋਠੀ ਕੋਠੜੀ ਅਗਿਆਨ ਕਰਕੇ ਅੰਧੀ ਅੰਨੀ ਹੈ, ਜਿਹਦੇ ਚ ਤੇਰਾ ਤੁਹਾਡਾ ਨਾਮ ਹੀ ਨਹੀਂ ਵਸਦਾ ਹੈ, ਜਿਸ ਹਿਰਦੇ ਰੂਪੀ ਕੋਠੜੀ ਚ ਨਾਮ ਨਹੀਂ ਹੈ। ਇਸੇ ਪ੍ਰਕਾਰ ਬੋਲੋ ਜੀ, ਦੁੱਧ ਬਿਨ,
ਦੁੱਧ ਬਿਨ ਧੇਨ ਪੰਖ ਬਿਨ ਪੰਖੀ,
ਜਿਹੜੇ ਬੁੱਧੀ ਰੂਪ ਧੇਨ ਗਊ, ਬੁੱਧ ਹੈ ਨਾ ਅੰਦਰ ਆਪਣੇ ਗਊ ਦੀ ਨਿਆਈ ਸਮਝਣਾ, ਨਿਸ਼ਕਾਮ ਕਰਮ ਰੂਪੀ ਦੁੱਧ ਤੋਂ ਬਿਨਾਂ ਹੈ, ਨਿਸ਼ਕਾਮ ਕਰਮ ਨਹੀਂ ਨਿਸ਼ਚਾ ਕਰਦੀ, ਉਹ ਨਿਸ਼ਫਲ ਹੀ ਹੈ, ਵਿਅਰਥ ਹੀ ਹੈ, ਉਹ ਫਿਰ ਵਿਕਾਰਾਂ ਵਿੱਚ ਹੀ ਲੁੱਝੀ ਰਹਿੰਦੀ ਹੈ। ਜਿਹੜਾ ਜੀਵ ਰੂਪੀ ਪੰਖੀ, ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜਿਹੜਾ ਜੀਵ ਰੂਪ ਪੰਖੀ ਬੈਰਾਗ ਵਿਵੇਕ ਰੂਪੀ ਖੰਭਾਂ ਤੋਂ ਬਿਨਾਂ, ਉਹ ਵੀ ਨਿਸ਼ਫਲ ਹੈ, ਕਿਉਂਕਿ ਚਿਦਾਕਾਸ਼ ਦੇ ਵਿੱਚ ਉਡਾਰੀਆਂ ਮਾਰਨੀਆਂ ਜਿਹੜੀਆਂ ਉਹ ਮਾਰ ਨਹੀਂ ਸਕਦਾ। ਤੇ ਇਸ ਕਰਕੇ ਅੱਗੇ ਦੱਸਦੇ ਜਲ ਬਿਨ,
ਜਲ ਬਿਨ ਉਤਪੁਜ ਕਾਮ ਨਾਹੀ,
ਪ੍ਰੇਮ ਰੂਪੀ ਜਲ ਤੋਂ ਬਿਨਾਂ ਸ਼ੁਭ ਗੁਣਾ ਰੂਪੀ ਉਤਪੁਜ ਖੇਤੀ ਉਹ ਕਿਸੇ ਕਾਮ ਨਹੀਂ ਆਉਂਦੀ, ਭਾਵ ਪ੍ਰੇਮ ਤੋਂ ਬਿਨਾਂ ਦਵੈਸ਼ ਦੀ ਅੱਗ ਦੇ ਵਿੱਚ ਜਲ ਬਿਨ ਉਤਪੁਜ ਕਾਮ ਨਾਹੀ। ਕਹਿੰਦੇ ਜਿਹੜਾ ਪ੍ਰੇਮ ਤੋਂ ਬਿਨਾਂ ਦਵੈਸ਼ ਦੀ ਅੱਗ ਵਿੱਚ ਸ਼ੁਭ ਗੁਣ ਸਾਰੇ ਜਲ ਸੜ ਜਾਂਦੇ ਹਨ।
ਕਿਆ ਸੁਲਤਾਨ ਸਲਾਮ ਵੀ ਹੋਣਾ,
ਉਹ ਸੁਲਤਾਨ ਪਾਤਸ਼ਾਹ ਦੀ ਨਿਆਈ ਗਿਆਨਵਾਨ, ਉਹ ਗਿਆਨਵਾਨ ਵੀ ਕਿਆ ਕੀ ਹੈ ਜਿਸ ਦਾ ਮਨ ਵਾਹਿਗੁਰੂ ਵਿੱਚ ਸਲਾਮ ਸਲਾਮਤ ਨਹੀਂ ਹੈ। ਇੱਥੇ ਇਹਦੇ ਅੰਤਰੀ ਵਰਥਨ ਹੈ, ਇਸਤਿਤ ਹੋਣ ਤੋਂ ਵੀ ਹੋਣਾ ਖਾਲੀ ਹੈ।
ਅੰਧੀ ਕੋਠੀ ਤੇਰਾ ਨਾਮ ਨਾਹੀ,
ਇਸ ਕਰਕੇ ਹੇ ਪਰਮੇਸ਼ੁਰ ਉਹ ਦੇਹ ਰੂਪੀ ਬੁੱਧ ਰੂਪੀ ਕੋਠੀ ਕੋਠੜੀ ਅਗਿਆਨ ਦੇ ਸਹਿਤ ਅੰਧੀ ਅੰਨੀ ਹੈ, ਜਿਹਦੇ ਵਿੱਚ ਤੇਰਾ ਨਾਮ ਦਾ ਪ੍ਰਕਾਸ਼ ਹੀ ਨਹੀਂ ਹੈ।
ਕੀ ਵਿਸਰਹਿ ਦੁੱਖ ਬਹੁਤਾ ਲਾਗੈ,
ਹੇ ਪਰਮੇਸ਼ੁਰ ਤੁਸੀਂ ਸਾਨੂੰ ਕੀ ਕਿਸ ਵਾਸਤੇ ਵਿਸਰੇ ਭੁੱਲਦੇ ਹੋ, ਤੁਹਾਡੇ ਵਿਸਰ ਜਾਣ ਦੇ ਨਾਲ
ਬਹੁਤਾ ਜ਼ਿਆਦੇ ਜੰਮਣ ਮਰਨ ਦਾ, ਵਿਸ਼ੇ ਵਿਕਾਰਾਂ ਦਾ, ਸੰਕਲਪਾਂ ਵਿਕਲਪਾਂ ਦਾ ਇਹ ਦੁੱਖ ਕਸ਼ਟ ਸਾਨੂੰ ਲੱਗਦਾ ਹੈ।
ਦੁੱਖ ਲਾਗੈ ਤੂੰ ਵਿਸਰ ਨਾਹੀ,
ਇਹ ਮਹਾਰਾਜ ਨਿਸ਼ਚੇ ਕਰਕੇ ਬਹੁਤ ਦੁੱਖ ਕਸ਼ਟ ਲੱਗਦਾ ਹੈ। ਇਸ ਕਰਕੇ ਤੁਸੀਂ ਕਦਾਚਿਤ ਵੀ ਬਿਸਰ ਭੁੱਲਣਾ ਨਾਹੀ ਨਾ ਕਰੋ, ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਵੋ। ਗੁਣ ਗਾਵਨ ਦਿਨ ਰਾਤ ਨਾਨਕ ਚਾਓ ਇਹੋ, ਤੇ ਜਾਂ ਫਿਰ ਦੁੱਖ ਲਾਗੈ ਤੂੰ ਬਿਸਰ ਨਾਹੀ, ਦੁੱਖ ਭਾਵੇਂ ਆ ਕੇ ਲਾਗੇ ਲੱਗ ਜਾਣ ਪਰ ਤੂੰ ਨਾ ਬਿਸਰੇ ਸਾਨੂੰ, ਇਹ ਵੱਡਾ ਦੁੱਖ ਹੋਏਗਾ। ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਦੇ ਨਾਮ ਦੀ ਬਹੁਲਤਾ ਦੱਸੀ ਹੈ ਜ਼ਿਆਦੇ। ਜਦੋਂ ਮੀਰ ਮੰਨੂ ਦੇ ਜੇਲ੍ਹਖਾਨੇ ਦੇ ਅੰਦਰ ਲਾਹੌਰ ਦੇ ਵਿੱਚ ਬੀਬੀਆਂ, ਕਿਉਂਕਿ ਸਿੰਘ ਤਾਂ ਹੱਥ ਨਾ ਆਏ ਇਹਨਾਂ ਜ਼ਾਲਮਾਂ ਦੇ, ਇਹਨਾਂ ਨੇ ਬੀਬੀਆਂ ਪਕੜ ਲਈਆਂ। ਬੜਾ ਦੁਖਾਂਤ ਹੈ ਉਹ ਬੀਬੀਆਂ ਦਾ ਇਤਿਹਾਸ, ਵਾਹਿਗੁਰੂ ਕਿਰਪਾ ਕਰੇ ਤੇ ਕਿਵੇਂ ਕਿਵੇਂ ਜ਼ੁਲਮ ਹੋਏ। ਗਰਭਵਤੀਆਂ ਜਿਹੜੀਆਂ ਬੀਬੀਆਂ ਸੀ, ਧਰਤੀ ਤੇ ਲਟਾ ਕੇ ਪੇਟ ਤੇ ਪੱਥਰ ਮਾਰ ਮਾਰ ਕੇ ਬੱਚੇ ਮਾਰੇ ਇਹਨਾਂ ਜੇ ਪੇਟ ਵਾਲੇ ਸੀ, ਐਡਾ ਜ਼ੁਲਮ ਕੀਤਾ। ਫਿਰ ਉਹਨਾਂ ਨੂੰ ਮੀਰ ਮੰਨੂ ਨੇ ਜੇਲ੍ਹ ਦੇ ਅੰਦਰ ਉਹਨਾਂ ਨੂੰ ਜਲੀਲ ਕਰਨ ਵਾਸਤੇ ਭੁੱਖਿਆਂ ਰੱਖਿਆ, ਅੰਨ ਪੀਸਣ ਵਾਸਤੇ ਦਿੱਤਾ, ਚੱਕੀਆਂ ਪੀਸਦੀਆਂ ਰਹੀਆਂ, ਫਿਰ ਹੋਰ ਜਲੀਲ ਕੀਤਾ। ਬੱਚਿਆਂ ਦੇ ਜਿਹੜੇ ਟੁਕੜੇ ਟੁਕੜੇ ਕਰਕੇ ਉਹਨਾਂ ਦਾ ਆਂਦਰਾਂ ਜਿਹੜੀਆਂ ਸੀ ਗਲ ਵਿੱਚ ਪਾ ਕੇ, ਉਹਨਾਂ ਦੇ ਸਿਰ ਵੱਢ ਕੇ ਹਾਰ ਪਰੋ ਕੇ ਗਲਾਂ 'ਚ ਪਾਏ, ਉਹ ਫਿਰ ਵੀ ਵਾਹਿਗੁਰੂ 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 ਇਹ ਧੁਨਾਉਂਦੀ ਰਹੀ। ਬੀਬੀ ਸੰਤ ਕੌਰ ਸੀ ਇਹ ਜਿਹੜੀ ਜਥੇਦਾਰਨੀ ਸੀ ਇਹਨਾਂ ਦੀ, ਰਹਿਰਾਸ ਹੋਇਆ ਭੈਣੋ, ਰਹਿਰਾਸ ਦਾ ਟਾਈਮ ਹੋ ਗਿਆ, ਗਲਾਂ 'ਚ ਪੁੱਤਰਾਂ ਦੇ ਹਾਰ ਪਾਏ ਹੋਏ ਟੋਟੇ ਕਰਕੇ, ਰਹਿਰਾਸ ਕੀਤੀ, ਅਰਦਾਸ ਕੀਤੀ ਬੀਬੀ ਨੇ ਉੱਠ ਕੇ, ਹੇ ਕਲੰਗੀ ਵਾਲੇ ਸਤਿਗੁਰੂ, ਚਾਰ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤਰੀ ਆ ਰਹੀ ਹੈ ਸੁੱਖਾਂ ਦੀ ਬਤੀਤ ਕਰਾਉਣੀ। ਉਹ ਮੀਰ ਮੈਨੂੰ ਹਾਕਮ ਹੈਰਾਨ ਹੋ ਗਿਆ, ਕਹਿੰਦਾ ਬੀਬੀ ਉਹ ਮੈਨੂੰ ਇੱਕ ਗੱਲ ਦੱਸੋ, ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਤੁਸੀਂ, ਇਦੋਂ ਵੱਡਾ ਦੁੱਖ ਸਾਡੇ ਕੋਲ ਹੋਰ ਕੋਈ ਨਹੀਂ, ਤੁਸੀਂ ਅਰਦਾਸ ਵਿੱਚ ਇਹ ਕਿਵੇਂ ਕਿਹਾ ਵੀ ਸੁੱਖ ਨਾਲ ਦਿਨ ਬਤੀਤ ਹੋਇਆ, ਪੁੱਤਰਾਂ ਦੇ ਹਾਰ ਗਲਾਂ 'ਚ ਪਾਏ। ਕਹਿਣ ਲੱਗੀ ਜ਼ਾਲਮਾ ਤੈਨੂੰ ਕੀ ਪਤਾ ਹੈ, ਲਸਣ ਦੇ ਵਪਾਰੀਆਂ ਨੂੰ ਕਸਤੂਰੀ ਦਾ ਨਹੀਂ ਪਤਾ ਹੁੰਦਾ ਕਿਹੜੇ ਭਾਅ ਵਿਕਦੀ ਹੈ। ਕਹਿੰਦਾ ਨਹੀਂ ਦੱਸੋ ਸਹੀ। ਕਹਿੰਦੇ ਸਿੱਖ ਉਦੋਂ ਦੁਖੀ ਹੁੰਦਾ ਜਦੋਂ ਨਾਮ ਭੁੱਲ ਜਾਏ, ਸਾਰਾ ਦਿਨ ਸਾਨੂੰ ਨਾਮ ਚੇਤੇ ਰਿਹਾ ਸੁੱਖਾਂ 'ਚ ਬਤੀਤ ਹੋਇਆ, ਰਾਤ ਆ ਰਹੀ ਹੈ ਮਹਾਰਾਜ ਸੁੱਤਿਆਂ ਵੀ ਤੇਰਾ ਨਾਮ ਨਾ ਭੁੱਲੇ, ਇਸ ਕਰਕੇ ਤੂੰ ਵਿਸਰਿਆ ਦੁੱਖ ਬਹੁਤਾ ਲੱਗ ਗਿਆ, ਸਾਨੂੰ ਬਹੁਤਾ ਦੁੱਖ ਤਾਂ ਲੱਗਦਾ ਜੀ ਵਿਸਰਿਆ, ਦੁੱਖ ਲੱਗੇ ਤੂੰ ਵਿਸਰ ਨਾਹੀਂ। ਦੁਬਾਰੇ ਬੋਲ ਦੋ ਜੀ ਕਿੱਥੋਂ ਅਰਥ ਲੈਂਦਾ,
ਦੁੱਖ ਲੱਗੇ ਤੂੰ ਵਿਸਰ ਨਾਹੀਂ,
ਇਸ ਕਰਕੇ ਤੁਸੀਂ ਕਦਾਚਿਤ ਵੀ ਭੁੱਲਣਾ ਨਾ ਕਰੋ ਮਹਾਰਾਜ, ਸਾਨੂੰ ਦੁੱਖ ਲੱਗਦਾ ਜਦੋਂ ਤੁਸੀਂ ਭੁੱਲ ਜਾਂਦੇ ਹੋ, ਆਖਾਂ ਜੀਵਾਂ ਵਿਸਰੇ ਮਰ ਜਾਓ, ਇਉਂ ਕਥਨ ਕਰਦੇ ਨੇ ਜੀ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਆ,
ਅੱਖੀ ਅੰਧ ਜੀਵ ਰਸ ਨਾਹੀ।
ਹੁਣ ਬੁਢਾਪੇ ਦੀ ਹਾਲਤ ਦੱਸਦੇ ਆ ਭਾਈ, ਇਹ ਬਿਮਾਰੀ ਸਭ ਨੂੰ ਲੱਗਣੀ ਹੈ। ਚਲੋ ਇਹ ਗੱਲ ਵੱਖਰੀ ਹੈ ਵੀ ਕਈਆਂ ਨੂੰ ਜਵਾਨੀ 'ਚ ਪ੍ਰਾਲਬਧ ਪੂਰੀ ਹੋ ਗਈ, ਉਹ ਬਚਪਨ 'ਚ ਵੀ ਮਰ ਜਾਂਦੇ, ਪਰ ਆਮ ਕਰਕੇ ਕਹਿੰਦੇ ਜਦੋਂ ਬੁਢਾਪਾ ਆ ਗਿਆ, ਬੁਢਾਪਾ ਆਪਣੀ ਕਿਸਮ ਦੀ ਬਿਮਾਰੀ ਹੈ, ਬਿਮਾਰੀਆਂ ਛੱਡ ਦੋ ਬਾਕੀ ਦੀਆਂ, ਬੁਢਾਪਾ ਹੀ ਭਿਆਨਕ ਬਿਮਾਰੀ ਹੈ ਔਰ ਇਸ ਦਾ ਇਲਾਜ ਕੋਈ ਨਹੀਂ। ਬਾਕੀ ਦੀਆਂ ਬਿਮਾਰੀਆਂ ਦਾ ਇਲਾਜ ਕਰਾ ਲਓਗੇ, ਬੁਢਾਪੇ ਦਾ ਕੀ ਇਲਾਜ ਕਰਾਓਗੇ, ਬੁਢਾਪੇ ਦੀ ਅਵਸਥਾ ਕੀ ਹੋਏਗਾ, ਅੱਖੀ ਅੰਧ, ਅੱਖਾਂ ਅੰਨੀਆਂ ਹੋ ਜਾਣਗੀਆਂ, ਕੋਲ ਖੜਾ ਨਹੀਂ ਦੇਊ, ਭਾਈ ਮੇਰੇ ਨੂੰ ਸਿਆਣ ਨਹੀਂ ਹੋਇਆ, ਮੇਰੀ ਨਾ ਨਿਗਾਹ ਕਮਜ਼ੋਰ ਹੋ ਗਈ, ਐਂ ਫਿਰ ਤਲੇ ਲੈਂਦਾ ਤੂੰ, ਅੰਨੀਆਂ ਹੋ ਗਈਆਂ, ਅੰਨਿਆਂ ਦੀ ਨਿਆਈ ਹੋ ਗਈਆਂ, ਕੋਲ ਖੜਾ ਨਹੀਂ ਦੀਂਦਾ। ਜੀਵ ਰਸਨਾ ਦੇ ਵਿੱਚ ਰਸ ਸਵਾਦ ਜਿਹੜਾ ਸਮਝਣ ਵਾਲੇ ਤੰਤੂ ਨੇ ਉਹ ਗਿਆਨ ਤੰਤੂ, ਉਹ ਕੰਮ ਕਰਨ ਤੋਂ ਹਟ ਜਾਂਦੇ ਨੇ, ਗ੍ਰਹਿਣ ਕਰਨ ਦੀ ਗਿਆ ਤੇ ਨਹੀਂ ਰਹਿੰਦੀ, ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਖਾਧੀ ਪਈ ਹੈ, ਇਹੀ ਜੀ ਬੇਸੁਰਤੀ ਹੋ ਜਾਂਦੀ ਹੈ। ਤੇ ਇਸ ਕਰਕੇ ਅੱਖੀ ਅੰਧ ਜੀਵ ਰਸ ਨਾਹੀਂ, ਜੀਵ ਦੇ ਵਿੱਚ ਉਹ ਰਸ ਨਹੀਂ ਰਿਹਾ, ਭਾਵ ਕਿ ਰਸਨਾ ਵਾਲਾ ਇੰਦਰਾ ਜਿਹੜਾ ਉਹ ਵੀ ਦੱਸਣ ਤੋਂ ਇਨਕਾਰ ਕਰਨ ਲੱਗ ਗਿਆ ਹੈ, ਪਤਾ ਨਹੀਂ ਲੱਗਦਾ ਹੈ ਕੀ ਖਾਧਾ ਕੀ ਪੀਤਾ, ਜਾਂ ਫਿਰ ਰਸਨਾ ਦੇ ਨਾਲ ਰਸ ਵਾਲਾ ਬੁਢਾਪੇ ਦੇ ਵਿੱਚ ਇੱਕ ਹੋਰ ਧਿਆਨ ਰੱਖਣ ਦੀ ਗੱਲ ਹੈ, ਜਿਨ੍ਹਾਂ ਦੇ ਘਰ ਬਜ਼ੁਰਗ ਨੇ ਉਹਨਾਂ ਨੂੰ ਸਮਝਣ ਵਾਲੀ ਗੱਲ ਹੈ, ਉਹਦੇ ਜੀਵ ਦੇ ਵਿੱਚ ਰਸ ਪਿਆਰ ਨਹੀਂ ਰਹਿੰਦਾ, ਖੜਬਾ ਸੁਭਾਅ ਹੋ ਜਾਂਦਾ, ਖੜਬੇ ਬੋਲ ਬੋਲਣ ਲੱਗ ਜਾਂਦਾ, ਕਿਉਂ ਅੱਕਿਆ ਤਾਂ ਪਿਆ ਹੁੰਦਾ ਮੰਜੇ 'ਤੇ ਬੈਠਾ। ਇਹ ਬੱਚਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਇਹਦੇ ਬਸ ਦੀ ਬਾਤ ਨਹੀਂ ਹੈ, ਜਿਵੇਂ ਬਿਮਾਰ ਹੈ ਕਰਦਾ ਉਹ ਫਿਰ ਕੜਵੇ ਵਚਨ ਬੋਲਣ ਲੱਗ ਜਾਂਦਾ, ਜੀਭ ਦੇ ਵਿੱਚ ਰਸਨਾ ਦੇ ਵਿੱਚ ਇਹ ਫਿਰ ਰਸ ਨਹੀਂ ਤੇ
ਕੰਨੀ ਪਵਨ ਨਾ ਵਾਜੈ
ਕੰਨਾਂ ਦੇ ਪਵਨ ਹਵਾ ਦੁਆਰਾ ਜਿਹੜਾ ਪੈਦਾ ਹੋਇਆ ਸ਼ਬਦ ਵਾਜੈ ਪ੍ਰਗਟ ਨਹੀਂ ਹੁੰਦਾ ਕੰਨਾਂ ਦੇ ਪਾਉਣ ਦੀ ਲਹਿਰ ਕਰਕੇ ਝਿੱਲੀ ਉੱਪਰ ਜਿਹੜੀ ਠੋਕਰ ਖਾ ਕੇ ਸ਼ਬਦ ਉਤਪੰਨ ਹੁੰਦਾ ਇਹੀ ਨਹੀਂ ਹੁੰਦਾ ਪਤਾ ਹੀ ਨਹੀਂ ਲੱਗਦਾ ਕੰਨ ਹੌਲੀ ਹੌਲੀ ਚੱਬਣ ਚੱਲਣ ਰਤਨ ਸੇ ਸੁਣੀਆਂ ਰਹਿ ਗਏ ਹੇੜੇ ਮੋਤੀ ਧਾਸੇ ਜਾਨੀ ਚੱਲ ਗਏ ਇਹ ਹਾਲਤ ਹੋ ਜਾਂਦੀ ਹੈ
ਚਰਣੀ ਚੱਲੇ ਪਜੂਤਾ ਆਗੈ
ਬਾਕੀ ਰਹਿ ਗਈ ਪੈਰਾਂ ਦੀ ਗੱਲ ਤੁਰਨਾ ਤਾਂ ਚਾਹੁੰਦਾ ਪਰ ਤੁਰਿਆ ਨਹੀਂ ਜਾਂਦਾ ਲੱਤਾਂ ਭਾਰ ਨਹੀਂ ਸਹਿੰਦੀਆਂ ਪਜੂਤਾ ਆਗੈ ਜੇ ਤਾਂ ਅੱਗੇ ਅੱਗੋਂ ਕੋਈ ਪਜੂਤਾ ਸਹਾਰਾ ਮਤਲਬ ਮਿਲ ਜਾਏ ਕਿਸੇ ਦੇ ਮੋਢੇ ਤੇ ਹੱਥ ਰੱਖ ਲਵੇ ਜਾਂ ਬੱਚਾ ਵਾਂਹ ਫੜ ਲਵੇ ਪਜੂਤਾ ਆਗੈ ਤਾਂ ਫਿਰ ਚਰਨੀ ਚੱਲੇ ਤਾਂ ਪੈਰਾਂ ਨਾਲ ਮਾੜਾ ਮੋਟਾ ਤੁਰ ਸਕਦਾ ਮੰਜੇ ਤੱਕ ਜਾਊਗਾ ਜਾਂ ਫਿਰ ਕਿਰਿਆ ਕਰਨ ਵਾਸਤੇ ਜਾਊਗਾ ਨਹੀਂ ਚੱਲ ਨਹੀਂ ਸਕਦਾ ਇਹ ਹਾਲਤ ਹੋ ਜਾਂਦੀ ਹੈ ਤੋ ਇਸ ਕਰਕੇ ਇਸ ਹਾਲਤ ਦੇ ਵਿੱਚ ਬਿਨ ਸੇਵਾ
ਫਲ ਲਾਗੇ
ਸਤਿਗੁਰੂ ਦੀ ਸੇਵਾ ਟਹਿਲ ਕੀਤੀ ਤੋਂ ਬਿਨ ਬਿਨਾਂ ਜਵਾਨੀ ਵਿੱਚ ਕੀਤੇ ਹੋਏ ਕਰਮਾਂ ਦਾ ਫਲ ਬੁਢਾਪੇ ਵਿੱਚ ਆ ਕੇ ਲੱਗਦਾ ਜਿਹੜੇ ਪਹਿਲੇ ਜਨਮਾਂ ਦੇ ਕੀਤੇ ਕਰਮ ਉਹਨਾਂ ਦਾ ਫਲ ਹੈ ਜਿਹੜਾ ਦੁੱਖ ਰੂਪ ਹੋ ਕੇ ਲੱਗਦਾ ਹੈ
ਅੱਖਰ ਬਿਰਖ ਬਾਗ ਭੋਏ ਚੋਖੀ
ਤੇ ਹੇ ਭਾਈ ਬੁੱਧੀ ਰੂਪ ਵੈਂ ਧਰਤੀ ਨੂੰ ਚੋਖੀ ਨਿਰਮਲ ਕਰਕੇ ਅੰਤਸ਼ਕਰਨ ਰੂਪੀ ਬਾਗ ਬਗੀਚੇ ਵਿੱਚ ਕੀ ਲਾਉਣਾ ਹੈ ਵਾਹਿਗੁਰੂ ਮੰਤਰ ਰੂਪ ਅੱਖਰਾਂ ਦਾ ਇਹ ਤੋਂ ਬਿਰਖ ਇਹ ਰੁੱਖਾਂ ਨੂੰ ਲਾਉਣਾ ਕਰ ਆਹ ਬਗੀਚੀ ਬਣਾ ਲੈਂਦਾ ਜਿਹੜਾ ਵਾਹਿਗੁਰੂ ਦੇ ਬੂਟੇ ਲਾ ਇਹ ਬੁੱਧ ਰੂਪ ਧਰਤੀ ਦੇ ਵਾਹਿਗੁਰੂ ਜੜਿਆ ਜਾਓ ਜਿਵੇਂ ਧਰਤੀ ਚ ਬੂਟਾ ਜੜਿਆ ਹੁੰਦਾ ਹੈ
ਸੰਚਿਤ ਭਾਵ ਕਰੇਹੀ
ਫਿਰ ਸਾਧ ਸੰਗਤ ਰੂਪੀ ਹਲਟ ਹੈ ਇਹ ਨਾਮ ਦਾ ਪੌਦਾ ਸੁੱਕ ਜਾਊਗਾ ਜੇ ਸਾਧ ਸੰਗਤ ਨਹੀਂ ਕਰੋਗੇ ਮਹਾਰਾਜ ਕਹਿੰਦੇ ਇਹ ਜਿਹੜਾ ਸਤਸੰਗਤ ਰੂਪੀ ਹਲਟ ਭਾਉ ਪ੍ਰੇਮ ਕਰੇ ਹੀ ਪ੍ਰੇਮ ਕਰਨਾ ਹੈ ਪ੍ਰੇਮ ਕਰ ਰੂਪੀ ਜਲ ਇਹਦੇ ਨਾਲ ਸਿੰਜਣਾ ਕਰੋ ਇਸ ਨੂੰ
ਸਭ ਨਾਮ ਫਲ ਲਾਗੈ ਨਾਮ ਏਕੋ
ਸਾਰਿਆਂ ਤਾਂ ਹੀ ਪਰਮੇਸ਼ਰ ਦੇ ਏਕੋ ਅਦਵੈਸ ਰੂਪ ਨਾਮ ਦੁਆਰਾ ਉਸ ਦੀ ਪ੍ਰਾਪਤੀ ਰੂਪੀ ਫਲ ਲੱਗੇਗਾ ਫਿਰ
ਬਿਨ ਕਰਮਾਂ ਕੈਸੇ ਲੇਹੀ
ਪਰ ਨਿਸ਼ਕਾਮ ਕਰਮਾਂ ਤੋਂ ਬਿਨਾਂ ਸਤਿਗੁਰਾਂ ਦੇ ਕਰਮ ਬਖਸ਼ਿਸ਼ ਤੋਂ ਬਿਨਾਂ ਬਿਨ ਬਗੈਰ ਕੈਸੇ ਕਿਸ ਪ੍ਰਕਾਰ ਇਹ ਬ੍ਰਹਮ ਗਿਆਨ ਦਾ ਫਲ ਇਹ ਤੈਨੂੰ ਪ੍ਰਾਪਤ ਕਿਵੇਂ ਹੋਊਗਾ ਨਹੀਂ ਹੋ ਸਕਦਾ ਹੈ
ਜੇਤੇ ਜੀਆ ਤੇਤੇ ਸਭ ਤੇਰੇ
ਹੇ ਵਾਹਿਗੁਰੂ ਜਿੰਨੇ ਜੀਵਨ ਇਹ ਸਾਰੇ ਤੇਰੇ ਹੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਤੇਤੇ ਉਤਨੀ ਸਭ ਮਹਾਰਾਜ ਤੇਰੇ ਤੁਹਾਡੇ ਪੈਦਾ ਕੀਤੇ ਹੋਏ ਨੇ ਕਿਸੇ ਹੋਰ ਨੇ ਨਹੀਂ ਪੈਦਾ ਕੀਤੇ
ਬਿਨ ਸੇਵਾ ਫਲ ਕਿਸੇ ਨਾਹੀ
ਪਰ ਇਹ ਗੱਲ ਜ਼ਰੂਰ ਹੈ ਸੇਵਾ ਟਹਿਲ ਭਗਤੀ ਦੇ ਕੀਤੇ ਤੋਂ ਬਿਨ ਬਗੈਰ ਕਿਸੇ ਨੂੰ ਵੀ ਗਿਆਨ ਰੂਪੀ ਫਲ ਨਾਹੀ ਨਹੀਂ ਪ੍ਰਾਪਤ ਹੁੰਦਾ ਹੈ
ਦੁੱਖ ਸੁੱਖ ਭਾਣਾ ਤੇਰਾ ਹੋਵੇ
ਇਹ ਗੱਲਾਂ ਸਮਝਣ ਵਾਲੀਆਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੇ ਮਹਾਰਾਜ ਪੁੰਨ ਕਰਮਾਂ ਦਾ ਸਦਕਾ ਸੁੱਖ ਅਤੇ ਪਾਪ ਕਰਮਾਂ ਦਾ ਸਦਕਾ ਦੁੱਖ ਕਸ਼ਟ ਇਹ ਸਾਨੂੰ ਮਿਲਦਾ ਤੇਰਾ ਤਾਂ ਕਸੂਰ ਨਹੀਂ ਇਹਦੇ ਚ ਕੋਈ ਇਹ ਸਭ ਤੇਰਾ ਤੁਹਾਡਾ ਹੀ ਭਾਣਾ ਹੁਕਮ ਹੈ ਤੁਹਾਡਾ ਹੁਕਮ ਹੈ ਵੀ ਜਿਹੜਾ ਪਾਪ ਕਰਮ ਕਰਦਾ ਉਹਦਾ ਬਦਲੇ ਦੁੱਖ ਪੁੰਨ ਕਰਮ ਕਰਦਾ ਉਹਦੇ ਬਦਲੇ ਸੁੱਖ ਇਹ ਤੁਹਾਡਾ ਹੁਕਮ ਹੈ ਭਾਵ ਤੇਰੇ ਭਾਣੇ ਦੇ ਵਿੱਚ ਹੀ ਸੁੱਖ ਤੇ ਦੁੱਖ ਪ੍ਰਾਪਤ ਹੁੰਦੇ ਹਨ ਮਹਾਰਾਜ
ਵਿਣ ਨਾਵੇ ਜੀਓ ਰਹੇ ਨਾਹੀ
ਨਾਮ ਤੋਂ ਨਾਵੇ ਦਾ ਅਰਥ ਹੈ ਨਾਮ ਜਪਣ ਤੋਂ ਬਿਨ ਬਗੈਰ ਇਹ ਜੀਓ ਜੀਵ ਸੁੱਖਾਂ ਦੁੱਖਾਂ ਤੋਂ ਰਹਿਤ ਨਹੀਂ ਹੋ ਸਕਦਾ ਇਹ ਨਹੀਂ ਰਹਿ ਸਕਦੇ ਹਨ
ਮਤ ਵਿੱਚ ਮਰਨ ਜੀਵਨ ਹੋਰ ਕੈਸਾ
ਇਹ ਭਾਈ ਜਿਹੜਾ ਮਤ ਬੁੱਧੀ ਵਿੱਚ ਅੰਦਰ ਸੰਸਾਰ ਦੇ ਪਦਾਰਥਾਂ ਦੀ ਇੱਛਾ ਵੱਲੋਂ ਮਰਨ ਮਰ ਜਾਣਾ ਹੈ ਇਸ ਤੋਂ ਪਰੇ ਹੋਰ ਕੈਸਾ ਕਿਹੋ ਜਿਹਾ ਜੀਵਨ ਜੀਵਨ ਹੋ ਸਕਦਾ ਹੈ ਹੋਰ ਜੀਵਨ ਕੈਸਾ ਕਿਹੋ ਜਿਹਾ ਹੋ ਸਕਦਾ ਹੈ
ਜਾਂ ਜੀਵਾ ਤਾਂ ਜੁਗਤ ਨਾਹੀ
ਜਾਂ ਜੇਕਰ ਨਾਮ ਬਿਨਾਂ ਜੀਵਾਂ ਜਿਉਣਾ ਵੀ ਹੈ ਤਾਂ ਤਦ ਵੀ ਪਰਮੇਸ਼ੁਰ ਵਿੱਚ ਜੁੜਨ ਦੀ ਜੁਗਤੀ ਨਹੀਂ ਆਉਂਦੀ ਫਿਰ ਇਹ ਤਾਂ ਗੁਰਾਂ ਦੇ ਕੋਲੋਂ ਨਾਮ ਦੀ ਜੁਗਤੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਹੁਣ ਗੁਰੂ ਸਰੂਪ ਹੋ ਕਰਕੇ ਤੇ ਆਪਣੇ ਆਪ ਨਹੀਂ ਆਉਂਦੀ ਹੈ ਤੇ ਇਸ ਪ੍ਰਕਾਰ ਫਿਰ ਮਹਾਰਾਜ ਅੱਗੇ ਦੱਸਦੇ ਹਨ
ਕਹਿ ਨਾਨਕ ਜੀ ਵਾਲੇ ਜੀਆ
ਹੁਣ ਮਹਾਰਾਜ ਅਖੀਰ ਦੀ ਤੁਕ ਹੈ ਇਹ ਸ਼ਬਦ ਦੀ ਸਤਿਗੁਰੂ ਜੀ ਕਥਨ ਕਰਦੇ ਨੇ ਜੇਕਰ ਪਰਮੇਸ਼ੁਰ ਆਪ ਕਿਰਪਾ ਕਰਕੇ ਨਾਮ ਦਾ ਰਸ ਉਹ ਰਸ ਨੂੰ ਦੇ ਕੇ ਜੀਵਾਲੇ ਤੇ ਜੀਵਾਲਣਾ ਕਰੇ ਜਿਵੇਂ ਮਾਂ ਆਪਣੇ ਜਿਸਮ ਤੋਂ ਦੁੱਧ ਦੇ ਕੇ ਬੱਚੇ ਨੂੰ ਪਾਲਣਾ ਕਰਦੀ ਹੈ ਤੇ ਉਹਦੀ ਸਹਾਇਤਾ ਕਰਦੀ ਹੈ ਵੀ ਇਹਦਾ ਨਿਰਵਾਹ ਹੋ ਜਾਵੇ, ਤਾਕਤ ਹੋਵੇ ਇਹਨੂੰ। ਇਸੇ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਜੇ ਮਹਾਰਾਜ ਤੁਸੀਂ ਕਿਰਪਾ ਕਰੋ, ਕਿਰਪਾ ਕਰਕੇ ਨਾਮ ਰਸ ਦੇ ਕੇ, ਇਹ ਨਾਨਕ ਜੀਵਾਲੇ ਜੀਆਂ, ਤੁਸੀਂ ਜੀਵਾਂ ਨੂੰ ਆਪ ਕਿਰਪਾ ਕਰਕੇ ਮਹਾਰਾਜ ਜੀਵਾਨਣ ਵਾਲੇ ਹੋ, ਤਾਂ ਹੀ ਸਾਡਾ ਜਿਹੜਾ ਜੀਆ ਜਿਉਂਦਾ, ਸਾਡਾ ਜੀਵ ਆਤਮਾ, ਸਾਡਾ ਜੀਆ ਜਿਉਣਾ, ਜਿਹੜਾ ਜਿਉਣਾ ਹੋ ਰਿਹਾ ਹੈ, ਇਹ ਤਾਂ ਹੀ ਹੋਏਗਾ ਮਹਾਰਾਜ।
ਜਹ ਭਾਵੈ ਤਹ ਰਾਖ ਤੁਹੀ।
ਹੇ ਮਹਾਰਾਜ, ਜਹ ਜਿੱਥੇ ਤੁਹਾਨੂੰ ਪਾਉਂਦਾ ਹੈ ਤੇ ਉੱਥੇ ਤੁਸੀਂ ਸਾਨੂੰ ਰੱਖਣਾ ਕਰੋ। ਜਿੱਥੇ ਤੁਹਾਨੂੰ ਚੰਗਾ ਲੱਗਦਾ ਹੈ ਮਹਾਰਾਜ, ਉੱਥੇ ਰੱਖੋ, ਅਸੀਂ ਤੁਹਾਡੇ ਹੁਕਮ ਦੇ ਨਾਲ ਸਹਿਮਤ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ। ਤੁਸੀਂ ਕਹਿ ਨਾਨਕ ਜੀ ਵਾਲੇ ਜੀ ਆ, ਭਗਤੀ ਕਰਨ ਵਾਲੇ ਉਹ ਜਿਹੜੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਮਹਾਰਾਜ ਤੁਸੀਂ ਉਹਨਾਂ ਨੂੰ ਨਾਮ ਦੇ ਵਿੱਚ ਜਿਉਂਦੇ ਕਰ ਦਿੱਤਾ, ਤੁਸੀਂ ਉਹਨਾਂ ਨੂੰ, ਉਹਨਾਂ ਜੀਵਾਂ ਨੂੰ, ਜਗਿਆਸੂ ਜੀਵ ਰੂਪ ਜੀਵਾਂ ਨੂੰ ਉਹਨਾਂ ਨੂੰ ਨਾਮ ਦੇ ਕੇ ਜਿਉਂਦੇ ਕਰ ਦਿੱਤਾ। ਨਾਮ ਤੋਂ ਬਿਨਾਂ ਤਾਂ ਸਾਰੀ ਸੰਸਾਰ ਜਿਹੜਾ ਮਰਿਆ ਹੋਇਆ। ਮਰਨ ਬਿਸਰਨ ਗੋਬਿੰਦ ਹੈ, ਜੀਵਨ ਹਰ ਨਾਮ ਤੇ ਆਵਣ। ਤੇ ਮਹਾਰਾਜ ਸਾਹਿਬ ਕਹਿੰਦੇ ਪਰ ਜਿੱਥੇ ਤੂੰ ਰੱਖੇ ਦਾਤਾ, ਜਿੱਥੇ ਜਿਵੇਂ ਤੈਨੂੰ ਪਾਉਂਦਾ ਉੱਥੇ ਹੀ ਰਹਿਣਾ ਪੈਂਦਾ ਹੈ, ਅਸੀਂ ਤੇਰੀ ਰਜਾ ਵਿੱਚ ਰਾਜੀ ਹਾਂ। ਜਹ ਪਾਵੈ ਤੈ ਰਾਖ ਤੂੰ, ਪਰ ਕਿਰਪਾ ਕਰ ਮਹਾਰਾਜ, ਸੰਸਾਰ ਜਲਦੇ ਹੈ, ਇਹ ਜਲਦੇ ਸੰਸਾਰ ਨੂੰ ਜਗਤ ਜਲਣ ਦਾ ਰੱਖ ਲੈ, ਆਪਣੀ ਕਿਰਪਾ ਧਾਰ, ਇਹ ਸੜਦੇ ਬਲਦੇ ਸੰਸਾਰ ਨੂੰ ਮਹਾਰਾਜ ਤੁਸੀਂ ਆਪ ਹੀ ਕਿਰਪਾ ਕਰਕੇ ਤਾਰੋ। ਸੋ ਆਓ, ਅੱਜ ਸਮੇਂ ਤੋਂ ਪਹਿਲਾਂ ਹੀ ਦੀਵਾਨ ਦੀ ਜਿਹੜੀ ਸਮਾਪਤੀ ਹੈ ਅੰਮ੍ਰਿਤ ਵੇਲੇ ਦੀ, ਕੁਝ ਸਮਾਂ ਰਹਿੰਦਾ ਹੈ, ਉਹਦਾ ਕਾਰਨ ਹੈ ਵੀ ਕਿਉਂਕਿ ਹੁਣ ਤੋਂ ਬਾਅਦ ਦੋ ਥਾਂ ਤੇ ਜਿਹੜਾ ਕਥਾ ਦਾ ਸਮਾਗਮ ਹੈ ਉਹਦੀ ਹਾਜ਼ਰੀ ਭਰਨੀ ਹੈ ਜਥੇ ਨੇ, ਇਸ ਕਰਕੇ ਅੱਜ ਦੀ ਕਥਾ ਇੱਥੇ ਹੀ ਸਮਾਪਤ ਹੈ ਜੀ।
ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਾਹੀ, ਕਹਿ ਨਾਨਕ ਜੀਵਾਲੇ ਜੀਆ, ਜਹ ਭਾਵੈ ਤਹ ਰਾਖ ਤੁਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।